ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨਾ। ਗੁਰਮੁਖ ਹੋਏ ਸੁਭਉ ਕਰੇ, ਆਪਣਾ ਆਪ ਪਛਾਣਾ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨਾ। ਗੁਰਮੁਖ ਹੋਏ ਸੁਭਉ ਕਰੇ, ਆਪਣਾ ਆਪ ਪਛਾਣਾ। ਗੁਰ ਪ੍ਰਸਾਦੀ ਜੀਵਤ ਮਾਰਾ, ਤਾ ਮਨ ਹੀ ਤੇ ਮਨ ਮਾਨਾ। ਜਿਨਕਾ ਮਨ ਕੀ ਪ੍ਰਤੀਤ ਨਾਹੀ, ਨਾਨਕ ਸਿੱਖਿਆ ਕਥਾ ਗਿਆਨਾ। ਗੁਰ ਪ੍ਰਸਾਦੀ ਜੀਵਤ ਮਾਰਾ, ਤਾ ਮਨ ਹੀ ਤੇ ਮਨ ਮਾਨਾ। ਜਿਨਕਾ ਮਨ ਕੀ ਪ੍ਰਤੀਤ ਨਾਹੀ, ਨਾਨਕ ਸਿੱਖਿਆ ਕਥਾ ਗਿਆਨਾ।
ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਾਧ ਸੰਗਤ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਕਿਰਪਾ ਦਾ ਸਦਕਾ ਜੋ ਆਪਾਂ ਇਲਾਹੀ ਫਰਮਾਨ ਸਰਵਣ ਕੀਤਾ ਹੈ, ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 647 'ਤੇ ਸਬਾਇਮਾਨ ਹੈ। ਔਰ ਇਹ ਪਾਵਨ ਪਵਿੱਤਰ ਫਰਮਾਨ 66 ਦੀ ਵਾਰ ਵਿੱਚੋਂ ਸਤਿਗੁਰੂ ਪਾਤਸ਼ਾਹ ਨੇ ਸਾਡੇ 'ਤੇ ਨਾਜ਼ਲ ਕੀਤਾ, ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ 22 ਵਾਰਾਂ ਹਨ, 9 ਤੁਣਾ ਹਨ। ਔਰ ਉਹਨਾਂ 22 ਵਾਰਾਂ ਦੇ ਵਿੱਚੋਂ 8 ਵਾਰਾਂ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਚਾਰਨ ਕੀਤੀਆਂ ਨੇ। ਕਿਸੇ ਗੁਰਮੁਖ ਵੀਰ ਨੇ ਸਵਾਲ ਕੀਤਾ, ਗਿਆਨੀ ਜੀ ਵਾਰ ਦਾ ਸੰਬੰਧ ਲੜਾਈ ਨਾਲ ਹੁੰਦਾ ਹੈ, ਜੰਗ ਨਾਲ ਹੁੰਦਾ ਹੈ, ਲੇਕਿਨ ਵੇਖਣ ਵਿੱਚ ਆਇਆ ਵੀ ਸਿੱਖ ਪੰਥ ਵਿੱਚ ਆਸਾ ਦੀ ਵਾਰ ਨੂੰ ਬਹੁਤ ਧਿਆਨ ਨਾਲ ਸਰਵਣ ਕੀਤਾ ਜਾਂਦਾ ਹੈ। ਇਹ ਸਵਾਲ ਹੈ ਗੁਰਮੁਖਾਂ ਦਾ। ਔਰ ਇਹ ਆਸਾ ਦੀ ਵਾਰ ਗੁਰੂ ਦੀ ਮਤ ਨੂੰ ਮੰਨੀਏ ਤਾਂ ਹਰ ਰੋਜ਼, हर गुरद्वारे साहब दे विच इहदा कीर्तन होना चाहिए। जे रागी संघां दा प्रबंध नहीं, गुरु के ग्रंथी सिंह जां गुरु के प्रेमी से कोई भी आसा दी वार दा पाठ करन कीर्तन करन, क्यों वार दे कई अर्थ ने। अंग्रेजी विच वार कहिंदे लड़ाई नूं, आपां पंजाबी विच कहिंदे हुण मेरी वारी है। इत्थे वार दा भाव है टर्न। सत वार ने सोमवार, मंगलवार, बुधवार इत्यादिक, और साड़ी भारतीय रवायत मुताबक अज नहीं पुराने जमाने तो खास करके जेड़े राजपूत अणखी गैरत वाले रजवाड़े सन वो वारा सुनते तो सुनाते। धन गुरु हरगोबिंद सच्चे पातशाह महाराज ने भी अकाल तख्त साहब के उपर अचेचे तौर पर हुक्म करके भाई नत्थे ते अब्दुल्ले नूं वारा गाउण दा हुक्म किया। सवाल करन वाला वीर कहिंदा, ज्ञानी जी वो वारा योध्यां दियां ने, मनुखां दियां ने, मैं तुहानूं ये पुछया भी गुरबाणी विच वारां दी लोड़ क्यों पई, क्यों लिखियां ने, इहदा जंग नाल संबंध है। गुरमुखो आपां सारे जणे अपने अंदर झाती मारीए, अपने अंदर अठे पैर जंग चलदा है, अठे पैर। कदे साडे अंदर नेकी दा बोलबाला हो जांदा है, कदे बुरियाई साडे अंदर हावी हो जांदी है, कदे आपां गुरु दा भय धारण करदे ते कई वार गुरु दा भय कस पासे करके आपां कई गलत सोचा सोचदे हाँ। गुरु ग्रंथ सच्चे पातशाह ने तां सानूं इन्नी झाड़ पाई है, वो कहिंदे भलिया पुरशा करतूत पशु के मान सजात अखवाउंदा, तू अपने आप नू मनुख है लेकिन तेरियां करतूतां पशु वाड़ियां हन। जिहड़ी मैं झाड़ बारे बेनती करन लगा सा, झाड़ है माई मांगत त्रै लभावे। एक बीबी तुरी जा रही है, ओनू कहिंदा भैन जी रस्ता किहड़े पासे नू जांदा है, थोड़ी जी अगे होई ते कहण लगा बीबी किड्डी सुंदर है। क्या कुछ सोच गंदी मनुख हो है जिहड़ा अंदरों ते बाहरों शुद्ध होवे। अगर अंदरों ते बाहरों शुद्ध नहीं, इहनू मनुख कहण दा हक नहीं। जिवें कई वार बच्चा तिलक जाए ना, उहदे बुजुर्ग उहदे सिर नूं फड़ के पलोस के कहिंदे पुत्तर सुके सुके तुर, सुके सुके तिलके डिग पैगा। जदों मैं तुहाडे नाल दृष्टांत दी सांझ करन लगा ना, एक दम धन गुरु तेग बहादुर पातशाह मैनूं कहण लगे, सिंघा पशु भी चंगे ने कई वार मनुख नालों, पशु भी। गुरु तेग बहादुर पातशाह कहिंदे भलिया कई थावां ते मनुख दे नालों पशु चंगा कम कर जांदा, बंदे तो नहीं हुंदा। मैं कहा पातशाह 84 लाख जून विचों मनुख श्रोमणी ते तुसीं कहिंदे पशु भी चंगा कम कर जांदा। कहिंदे हाँ पुत्तर हाँ, मेरे पातशाह ने श्लोक उच्चारण किया, ध्यान दिया जे साडी भाषा विच सानू बहुत महान सिक्ख्या दित्ती, आपां थड़कदे जाने हाँ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮੇਰੇ ਮਾਲਕ ਦਾ ਫਰਮਾਨ ਹੈ, ਸਵਾਮੀ ਕੋ ਗ੍ਰਿਹ ਜਿਉਂ ਸਦਾ, ਸਵਾਨ ਤਜਤਨੀ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਮੇਰੇ ਪਾਤਸ਼ਾਹ ਕਹਿੰਦੇ ਭਾਈ ਤੈਨੂੰ ਸਮਝ ਨਹੀਂ ਪਈ ਤੇ ਕੁੱਤੇ ਕੋਲੋਂ ਸਿੱਖ ਲਾ, ਕੁੱਤੇ ਕੋਲੋਂ। ਕਿਉਂ? ਕਿਸੇ ਮੌਕੇ ਮਾਲਕ ਨੇ ਰੋਟੀ ਪਾਈ, ਕਿਸੇ ਮੌਕੇ ਬੀਬੀ ਨੂੰ ਪ੍ਰਸ਼ਾਦਾ ਪਾਉਣਾ ਭੁੱਲ ਗਿਆ, ਪਰ ਕੁੱਤਾ ਮਾਲਕ ਦਾ ਬੂਹਾ ਨਹੀਂ ਛੱਡਦਾ। ਕਿਸੇ ਨੇ ਤਿੰਨ ਰੋਟੀਆਂ ਰੋਜ਼ਾਨਾ ਪਾਉਂਦਾ, ਕੋਈ ਪੰਜ ਪਾਉਂਦਾ, ਕੋਈ ਦੋ ਪਾਉਂਦਾ ਹੈ, ਅਤੇ ਕਿਸੇ ਦਿਨ ਬੀਬੀ ਭੈਣ ਨੂੰ ਰੋਟੀ ਪਾਉਣੀ ਭੁੱਲ ਗਈ, ਅਤੇ ਕੁੱਤਾ ਇਹ ਨਹੀਂ ਕਹਿੰਦਾ ਵੀ ਮੈਂ ਦਰਵਾਜ਼ਾ ਛੱਡ ਕੇ ਹੋਰ ਥਾਂ 'ਤੇ ਜਾਵਾਂ। ਰਾਤ ਦਾ ਹਨੇਰਾ ਹੈ, ਮਾਲਕ ਦਰਵਾਜ਼ੇ ਦੇ ਅੰਦਰ ਪ੍ਰਵੇਸ਼ ਕਰਨ ਲੱਗਾ ਜਾਂ ਅੰਦਰ ਬਾਹਰ ਨਿਕਲਣ ਲੱਗਾ, ਕੁੱਤੇ ਦੀ ਪੂਛ 'ਤੇ ਪੈਰ ਆ ਗਿਆ। ਕੁੱਤਾ ਚੀਕਿਆ, ਲੇਕਿਨ ਕੁੱਤੇ ਨੇ ਮਾਲਕ ਨੂੰ ਦੰਦੀ ਨਹੀਂ ਵੱਢੀ। ਕੁੱਤੇ ਦੀ ਪੂਛ 'ਤੇ ਪੈਰ ਆ ਜਾਏ ਤਾਂ ਕੁੱਤਾ ਪੈਂਦਾ, ਲੇਕਿਨ ਜਿਹੜਾ ਕੁੱਤਾ ਮਾਲਕ ਦੇ ਬੂਹੇ ਅੱਗੇ ਬਹਿੰਦਾ ਹੈ ਨਾ, ਉਹਦੇ ਪੈਰ ਪੂਛ 'ਤੇ ਪੈਰ ਆ ਗਿਆ, ਪਰ ਕੁੱਤੇ ਨੇ ਮਾਲਕ ਨੂੰ ਦੰਦੀ ਨਹੀਂ ਵੱਢੀ। ਰੋਟੀ ਪਈ ਜਾਂ ਨਾ ਪਈ, ਆਪਣੇ ਮਾਲਕ ਦਾ ਦਰ ਨਹੀਂ ਛੱਡਦਾ। ਬੜੀ ਸ਼ਰਮ ਆਈ, ਬੜਾ ਦੁੱਖ ਹੋਇਆ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡਾ ਮਾਲਕ, ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਦਰ ਦੇ ਕੂਕਰ, ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਛੱਡ ਕੇ ਬੰਦਿਆਂ ਦੇ ਡੇਰਿਆਂ 'ਤੇ ਕਬਰਾਂ 'ਤੇ ਜਾ ਬੈਠੇ। ਸਾਡਾ ਮਾਲਕ ਸੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ। ਗਿਆਨੀ ਜੀ, ਤੁਹਾਡੀ ਤੁਲਨਾ ਠੀਕ ਨਹੀਂ, ਕੁੱਤੇ ਨਾਲ ਤੁਲਨਾ ਕੀਤੀ ਤੁਸੀਂ, ਕੁੱਤੇ ਨਾਲ ਨਾ ਪਿਆਰਿਆ। ਤੈਨੂੰ ਜੇ ਬੁਰਾ ਲੱਗਾ ਤਾਂ ਤੂੰ ਆਪਣੇ ਆਪ 'ਤੇ ਫਿੱਟ ਨਾ ਕਰ, ਪਰ ਮੈਂ ਗੁਰੂ ਰਾਮਦਾਸ ਦਾ ਕੁੱਤਾ ਹੀ, ਜੇ ਤੇਰੇ ਮਨ ਨੂੰ ਸੱਟ ਲੱਗੀ ਮੈਂ ਤੈਨੂੰ ਨਹੀਂ ਕਹਿੰਦਾ, ਮੈਂ ਤੇਥੋਂ ਮੁਆਫ਼ੀ ਮੰਗਦਾ, ਪਰ ਮੈਂ ਅੱਠੇ ਭਰ ਹੱਥ ਜੋੜ ਕੇ ਨਾ ਗੁਰੂ ਰਾਮਦਾਸ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮੈਂ ਤੇਰੇ ਦਰ ਦਾ ਕੁੱਤਾ ਬਣ ਕੇ ਭੁੰਕੀ ਜਾਵਾਂ। ਹਮ ਕੂਕਰ ਤੇਰੇ ਦਰਬਾਰ, ਭੌਂਕੇ ਆਗੇ ਬਦਨ ਪਸਾਰ। ਕਬੀਰ ਕੂਕਰ ਰਾਮ ਕੋ, ਨਾਲ ਇਹ ਵੀ ਬੇਨਤੀ ਕਰਦਾ ਪਾਤਸ਼ਾਹ, ਵਾਰਾ ਕੁੱਤੇ ਉਹਨੂੰ ਕੋਈ ਡੰਡਾ ਮਾਰ ਦਿਓ, ਉਹਨੂੰ ਕੋਈ ਦਵਾਈ ਪਾ ਕੇ ਮਾਰ ਕੇ, ਕੁੱਤੇ ਦੀ ਕੋਈ ਵੈਲਿਊ ਨਹੀਂ। ਅਤੇ ਜੇ ਕਿਤੇ ਪਟੇ ਵਾਲੇ ਕੁੱਤੇ ਨੂੰ ਮਾਰ ਦੇ ਨਾ, ਅਤੇ ਸਾਡੇ ਭਾਰਤੀ ਸੰਵਿਧਾਨ ਦੇ ਮੁਤਾਬਕ ਉਹਨੂੰ 6 ਮਹੀਨੇ ਕੈਦ ਹੈ। ਇਸੇ ਤਰ੍ਹਾਂ ਬੇਨਤੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਤੇਰੇ ਦਰ ਦੇ ਕੁੱਤੇ ਬਣੇ ਰਹੀਏ, ਪਰ ਰੱਖੀ ਪਟਾ ਪਾ ਕੇ। ਜੇ ਪਟਾ ਖੁੱਲ ਗਿਆ ਸਾਡੀ ਕੋਈ ਕੀਮਤ ਨਹੀਂ, ਜਿਹੜਾ ਮਰਜ਼ੀ ਸੋਟਾ ਮਾਰ ਦੇ। ਮੈਂ ਨਹੀਂ ਜੇ ਕਹਿੰਦਾ, ਇਹ ਕਾਂਸ਼ੀ 'ਚੋਂ ਆਵਾਜ਼ ਆਈ ਹੈ, ਬਾਬਾ ਕਬੀਰ ਜੀ ਕਹਿੰਦੇ ਮੇਰੀ ਗੱਲ ਵੀ ਕਹਿ ਦੇ। ਕਬੀਰ ਕੂਕਰ ਰਾਮ ਕੋ, ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ, ਜੈ ਖਿੰਚੈ ਤੈ ਜਾਓ। ਮੇਰੇ ਗਲੇ 'ਚ ਪਟਾ ਪਾਈ ਰੱਖੀ, ਜਿਹੜੇ ਪਾਸੇ ਤੈਨੂੰ ਚੰਗਾ ਲੱਗੇ ਉਸ ਪਾਸੇ ਵੱਲ ਲੈ ਜਾਈ, ਮੈਂ ਆਪਣੀ ਮਰਜ਼ੀ ਮੁਤਾਬਕ ਹੱਡੋ ਰੋੜਿਆਂ 'ਤੇ ਨਾ ਭੜਕਾਂ। ਹੱਡੋ ਰੋੜਾ ਮੈਂ ਤਾਂ ਕਿਹਾ ਵੀ ਆਪਾਂ ਬੰਦਿਆਂ ਦੀ ਪੂਜਾ ਕਰਦੇ ਹਾਂ, ਬੰਦੇ 'ਚ ਹੈ ਹੀ ਅੱਡ, ਬੰਦੇ 'ਚ ਹੈਗੀ ਆ ਜਿਹੜੀ ਦੇਹਧਾਰੀ ਦੀ ਪੂਜਾ ਨਾ, ਕਿਉਂਕਿ ਮੈਂ ਬਹੁਤਾ ਪੜ੍ਹਿਆ ਨਹੀਂ, ਮੈਨੂੰ ਪੇਂਡੂ ਬੋਲੀ ਆਉਂਦੀ ਹੈ, ਇਹਨੂੰ ਕਹਿੰਦੇ ਅੱਡੋ ਰੋੜੇ ਦੀ ਪੂਜਾ, ਜਿੱਥੇ ਪਸ਼ੂਆਂ ਦੀਆਂ ਹੱਡੀਆਂ ਹੁੰਦੀਆਂ ਉਹਨੂੰ ਅੱਡੋ ਰੋੜਾ ਕਹਿੰਦੇ ਨੇ। ਅਤੇ ਸਾਡਾ ਸਰੀਰ ਵੀ ਹੱਡਾਂ ਦਾ ਸੁਮੇਲ ਹੈ ਨਾ, ਗੁਰੂ ਕੇ ਸਿੱਖਾਂ ਹੱਡਾਂ ਦਾ ਪੁਜਾਰੀ ਨਾ ਬਣ, ਸ਼ਬਦ ਦਾ ਪੁਜਾਰੀ ਬਣ, ਕਿਉਂਕਿ ਸ਼ਬਦ ਇਮੋਰਟਲ ਹੈ, ਸ਼ਬਦ ਅਮਰ ਹੈ, ਸ਼ਬਦ ਸਦੀਵੀ ਹੈ। ਇਹ ਗੱਲ ਮੇਰੇ ਅੰਦਰ ਤਾਂ ਆਈ ਸੀ ਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਕਹੀ, ਕਿਉਂਕਿ ਸ਼ਬਦ ਵਾਰ ਵਿੱਚੋਂ ਆਪਾਂ ਸਰਵਣ ਕੀਤਾ ਅਤੇ ਵਾਰ ਦਾ ਸੰਬੰਧ ਹੈ ਜੰਗ ਨਾਲ, ਯੋਧਿਆਂ ਨਾਲ। ਸਾਡੇ ਅੰਦਰ ਕਦੇ ਨੇਕੀ ਹਾਵੀ ਹੋ ਜਾਂਦੀ ਅਤੇ ਕਦੇ ਗੁਰਮੁਖੋ ਬਰਿਆਈ ਹੋ ਜਾਂਦੀ, ਬਰਿਆਈ। ਇਸ ਕਰਕੇ ਗੁਰਦੇਵ ਨੇ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ 22 ਵਾਰਾਂ ਚਾਰਨ ਕੀਤੀਆਂ ਨੇ, ਔਰ ਉਹਨਾਂ 22 ਵਾਰਾਂ ਦੇ ਵਿੱਚੋਂ 8 ਵਾਰਾਂ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਚਾਰਨ ਕੀਤੀਆਂ ਹੋਈਆਂ ਨੇ, ਔਰ ਜਿਹੜਾ ਆਪਾਂ ਲਾਈਵ ਫਰਮਾਨ ਸਰਵਣ ਕੀਤਾ ਹੈ ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਉਚਾਰਨ ਕੀਤੀ ਹੈ, ਅਤੇ ਜਿਹੜੇ ਸ਼ਲੋਕ ਨੇ ਉਹ ਵੱਖ ਵੱਖ ਗੁਰੂ ਜਾਮੇ ਨਾਲ ਸੰਬੰਧਿਤ ਹਨ। ਆਪਾਂ ਕਈ ਵਾਰ ਪੜ੍ਹਦੇ ਹਾਂ ਵਾਰ ਸਲੋਕਾਂ ਨਾਲ, ਉਹਦਾ ਭਾਵ ਹੁੰਦਾ ਵੀ ਇਹ ਜਿਸ ਮਹੱਲੇ ਦੀਆਂ ਇਹ ਪੌੜੀਆਂ ਨੇ ਉਸੇ ਪਾਤਸ਼ਾਹ ਮਹਾਰਾਜ ਨੇ ਇਹ ਪਾਵਨ ਸ਼ਲੋਕ ਵੀ ਉਚਾਰਨ ਕੀਤੇ ਹਨ। ਇੱਥੇ ਇਹ ਨਹੀਂ, ਇਸ ਕਰਕੇ ਪੌੜੀਆਂ ਦਾ ਸੰਬੰਧ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨਾਲ ਹੈ, ਅਤੇ ਜਿਹੜੇ ਸਲੋਕ ਨੇ ਅੱਜ ਦਾ ਜੋ ਫਰਮਾਨ ਇਹ ਸਲੋਕ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮੇਰੇ ਮਾਲਕ ਦੇ ਫਰਮਾਨ ਕੀਤੇ ਨੇ, ਉਹਨਾਂ ਦੇ ਚਾਰਨ ਕੀਤੇ ਨੇ। ਮੇਰੇ ਪਾਤਸ਼ਾਹ ਕੀ ਕਹਿੰਦੇ ਨੇ, ਸਰਵਣ ਕਰੀਏ।
ਜਿਹੜੀ
ਕਥਾ ਹੈ ਨਾ, ਇਹ ਗੁਰਮੁਖ ਖੁਰਾਕ ਹੈ, ਖੁਰਾਕ। ਕਈ ਵਾਰ ਸਾਡੀ ਮਾਂ, ਭੈਣ, ਪਤਨੀ ਬੜਾ ਸੋਹਣਾ ਪਕਵਾਨ ਬਣਾਉਂਦੀ ਹੈ, ਅਤੇ ਆਪਾਂ ਕਹਿੰਦੇ ਭੈਣ ਲੱਗੀ ਤਾਂ ਤੂੰ ਸਵੇਰ ਦੀ, ਤੈਨੂੰ 3 ਘੰਟੇ ਹੋ ਗਏ ਨੇ, ਖੀਰ ਤੇਰੀ ਭੋਰਾ ਵੀ ਸਵਾਦ ਨਹੀਂ, ਆ ਸਬਜ਼ੀ ਤੇਰੀ ਬਿਲਕੁਲ ਫਿੱਕੀ ਹੈ। ਸਾਡੀ ਭੈਣ ਕਹਿੰਦੀ ਵੀਰ ਮੈਨੂੰ ਜਾਪਦਾ ਵੀ ਤੇਰਾ ਮੂੰਹ ਖਰਾਬ ਹੈ, ਤੂੰ ਢਿੱਲਾ ਮੱਠਾ, ਕਿਉਂਕਿ ਤੂੰ 2-4 ਦਿਨਾਂ ਤੋਂ ਰੋਟੀ ਨਹੀਂ ਖਾਂਦਾ। ਆ ਦੂਜੇ ਵੀਰ ਨੂੰ ਪੁੱਛ ਕੇ ਵੇਖ ਵੀ ਸਬਜ਼ੀ ਅਤੇ ਦਾਲ ਕਿੰਨੀ ਸਵਾਦ ਹੈ, ਕਿੰਨੀ ਖੀਰ ਸਵਾਦ ਹੈ। ਇਸੇ ਤਰ੍ਹਾਂ ਗੁਰਮੁਖੋ ਜਿਹੜੀ ਗੁਰੂ ਕੀ ਬਾਣੀ ਅਤੇ ਗੁਰੂ ਕੇ ਸ਼ਬਦ ਨੇ ਨਾ, ਇਹ ਕੀਮਤੀ ਭੋਜਨ, ਅਤੇ ਜਿੰਨਾ ਚਿਰ ਸਵਾਦ ਨਾ ਆਵੇ ਉਨੇ ਚਿਰ ਗੱਲ ਕਿਵੇਂ ਬਣੇ। ਆਪਾਂ ਤੰਦਰੁਸਤ ਹੋਈਏ, ਆਪਾਂ ਆਪਣੀ ਜਵਾਨ ਨੂੰ ਸਾਫ ਕੀਤਾ ਹੋਵੇ, ਦਾਤਨ ਕੀਤੀ ਹੋਵੇ, ਅਤੇ ਆਪਾਂ ਨੂੰ ਭੋਜਨ ਸਵਾਦ ਲੱਗਦਾ ਹੈ। ਇਸੇ ਤਰ੍ਹਾਂ ਗੁਰਮੁਖੋ ਸਾਡੀ ਜਵਾਨ ਨੂੰ ਲੱਗੀ ਹੈ ਨਿੰਦਿਆ ਦੀ ਮੈਲ, ਈਰਖਾ ਕਰਕੇ ਸਾਡੀ ਜਵਾਨ ਹੈ ਫਿੱਕੀ, ਅਤੇ ਆਪਾਂ ਜਦੋਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਾਂਗੇ ਨਾ, ਸਾਨੂੰ ਇਹ ਬਾਣੀ ਰੂਪੀ ਭੋਜਨ ਸਵਾਦ ਲੱਗੇਗਾ, ਆਨੰਦ ਆਏਗਾ। ਤਾਂ ਪਹਿਲਾਂ ਵਾਹਿਗੁਰੂ ਕਹੀਦਾ, ਤਾਂ ਕਿ ਸਾਨੂੰ ਰਾਸ ਆ ਜਾਏ, ਸਾਨੂੰ ਆਨੰਦ ਆ ਜਾਏ। ਆਪਾਂ ਆਪਣੇ ਕੰਨਾਂ ਨੂੰ ਪਵਿੱਤਰ ਕਰੀਏ, ਆਪਣੇ ਰੋਮਾਂ ਨੂੰ ਪਵਿੱਤਰ ਕਰੀਏ, ਆਪਣੀ ਜਵਾਨ ਨੂੰ ਪਵਿੱਤਰ ਕਰਨ ਦਾ ਯਤਨ ਕਰੀਏ। ਸਾਰੇ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ, ਪਰਥਾਏ ਸਾਖੀ ਮਹਾਂਪੁਰਖ ਬੋਲਦੇ।
ਪਰਥਾਏ ਦਾ ਅਰਥ ਹੁੰਦਾ ਹੈ ਬਹਾਨਾ, ਜਿਹਨੂੰ ਜੇ ਤੁਸੀਂ ਆਪਣੀ ਲੋਕ ਬੋਲੀ ਵਿੱਚ ਇਹਦਾ ਅਨੁਵਾਦ ਕਰਨਾ ਚਾਹੁੰਦੇ ਹੋ ਲੋਕ ਬੋਲੀ 'ਚ, ਅਤੇ ਲੋਕ ਬੋਲੀ ਜੋ ਮੈਂ ਅਨੁਵਾਦ ਸਮਝਿਆ ਉਹ ਹੈ ਵੀ ਆਖੇ ਧੀ ਨੂੰ ਅਤੇ ਸਮਝਾਵੇ ਨੋਹ ਨੂੰ। ਇਹ ਸਾਡੀ ਪੰਜਾਬੀ ਦੀ ਬੜੀ ਮਸ਼ਹੂਰ ਕਹਾਵਤ ਹੈ, ਆਖੇ ਧੀ ਨੂੰ ਅਤੇ ਸਮਝਾਵੇ ਨੋਹ ਨੂੰ। ਇਸੇ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇੱਕ ਦਾ ਬਹਾਨਾ ਬਣਾ ਕੇ, ਅਥਵਾ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਬਹਾਨਾ ਉਹ ਇੱਕ ਦਾ ਬਣਾਉਂਦੇ ਨੇ ਅਤੇ ਸਿੱਖਿਆ ਸਾਰਿਆਂ ਨੂੰ ਦਿੰਦੇ ਹਨ। ਫਾਰ ਇਗਜ਼ਾਮਪਲ, ਉਦਾਹਰਣ ਦੇ ਤੌਰ 'ਤੇ ਦੀਨ ਦੁਨੀਆ ਦੇ ਮਾਲਕ ਤਲੰਬਾ ਸ਼ਹਿਰ ਹੈ ਪਾਕਿਸਤਾਨ 'ਚ, ਉੱਥੇ ਗਏ। ਲਿਬਾਸ ਛੱਡਣਾ ਦਾ ਅਤੇ ਕੰਮ ਠੱਗਾਂ ਦੇ ਕਰਦਾ ਹੈ। ਆ ਕਈ ਬੰਦੇ ਕਹਿੰਦੇ ਗਿਆਨੀ ਜੀ ਸੱਜਣ ਠੱਗ ਭਲਾ ਕੀ ਹੋਇਆ। ਇਹ ਗੁਰਮੁਖੋ ਦੋ ਸ਼ਬਦਾਂ ਦਾ ਇਕੱਠ ਹੈ, ਦੋ ਸ਼ਬਦਾਂ ਦਾ, ਇੱਕ ਸੱਜਣ ਦੂਜਾ ਠੱਗ। ਵੇਖਣ ਨੂੰ ਮਿੱਤਰ ਪ੍ਰਤੀਤ ਹੋਣਾ ਅਤੇ ਅੰਦਰੋਂ ਠੱਗੀਆਂ ਮਾਰਨੀਆਂ, ਵੇਖਣ ਨੂੰ ਧਾਰਮਿਕ ਅਤੇ ਅੰਦਰੋਂ ਅਧਾਰਮਿਕ ਹੈ। ਉਸ ਬੰਦੇ ਨੇ ਧਰਮ ਦਾ ਜਾਲ ਲਾਇਆ, ਧਰਮ ਦਾ ਜਾਲ। ਇੱਕ ਨਿੱਕੀ ਜਿਹੀ ਮਸੀਤ ਤਮੀਰ ਕਰਾਈ ਹੈ, ਇੱਕ ਛੋਟਾ ਜਿਹਾ ਮੰਦਰ ਬਣਾਇਆ, ਵੀ ਭਾਵੇਂ ਕੋਈ ਹਿੰਦੂ ਆਵੇ ਭਾਵੇਂ ਕੋਈ ਮੁਸਲਮਾਨ ਆਵੇ, ਮੈਂ ਧਰਮ ਦੀ ਕੁੰਡੀ ਲਾ ਕੇ, ਧਰਮ ਦਾ ਜਾਲ ਲਾ ਕੇ, ਰਾਤ ਨੂੰ ਮਾਰ ਕੇ ਅਤੇ ਜੋ ਇਹਦੇ ਕੋਲ ਮਾਲ ਮੱਤਾ ਮੈਂ ਖੋਹ ਲੈਣਾ। ਸਾਖੀ ਆਪਾਂ ਸਾਰੇ ਜਾਣਦੇ, ਬੜੀ ਮਸ਼ਹੂਰ ਹੈ। ਰਾਤ ਪਈ, ਉਹਨੂੰ ਚੈਨ ਕਿੱਥੇ ਆਵੇ? ਕਹਿਣ ਲੱਗਾ ਮਾਲਦਾਰ ਸਾਮੀ ਹੈ, ਮਾਲਦਾਰ ਮਾਲ। ਗੁਰਮੁਖੋ ਦੋ ਤਰ੍ਹਾਂ ਦਾ ਜੇ, ਇੱਕ ਮਾਲ ਉਹ ਹੈ ਜਿਹੜਾ ਮਰਨ ਤੋਂ ਪਹਿਲਾਂ ਸਾਡੇ ਕਾਕੇ ਨੇ ਕਹਿਣਾ, ਬਾਪੂ ਜੀ ਤੁਸੀਂ ਢਿੱਲੇ ਮੱਠਿਓ, ਮੇਰਾ ਕਹਿਣ ਨੂੰ ਚੇਤਾ ਨਹੀਂ ਕਰਦਾ, ਪਰ ਜੇ ਚੜ੍ਹਾਈ ਕਰ ਗਏ ਤਾਂ ਮੈਨੂੰ ਪਰੇਸ਼ਾਨੀ ਆਵੇਗੀ, ਵਸੀਅਤ ਕਰ ਦਿਓ, ਮੈਨੂੰ ਅੰਗੂਠਾ ਲਾ ਦਿਓ। ਜਿਹੜਾ ਇੱਥੇ ਰਹਿ ਜਾਣਾ ਇਹ ਮਾਲ ਤਨ, ਇੱਕ ਇੱਥੋਂ ਦਾ ਰਹਿਣ ਵਾਲਾ। ਇੱਕ ਉਹ ਹੈ ਜਿਹਦੇ ਵਿੱਚ ਨਾ ਪੁੱਤਰ ਦਾ ਹਿੱਸਾ ਹੈ ਨਾ ਧੀ ਦਾ ਹਿੱਸਾ ਹੈ, ਜਿਹੜਾ ਇੱਥੇ ਅਤੇ ਉੱਥੇ ਨਾਲ ਜਾਏਗਾ। ਨਾਮ ਧਨ, ਇੱਕ ਨਾਮ ਧਨ, ਇੱਕ ਦੁਨਿਆਵੀ ਮਾਇਆ। ਉਹਨੂੰ ਇਹ ਨਹੀਂ ਪਤਾ ਵੀ ਇਸ ਬਾਬੇ ਕੋਲ ਧਨ ਕਿਹੜਾ ਹੈ, ਉਹਨੂੰ ਦੁਨਿਆਵੀ ਧਨ ਦਾ ਭੁਲੇਖਾ ਪੈ ਗਿਆ। ਕਦੇ ਸੱਜੇ ਪਾਸੇ ਹੋ ਕੇ ਝਾਤੀ ਮਾਰੇ, ਕਦੇ ਖੱਬੇ ਪਾਸੇ। ਮੇਰੇ ਪਾਤਸ਼ਾਹ ਕਹਿੰਦੇ, ਮਰਦਾਨਿਆ ਬੜਾ ਕਾਹਲਾ ਪੈ ਸੱਜਣ, ਰਬਾਬ ਨੂੰ ਸੁਰ ਕਰ। ਅਤੇ ਨਾਲ ਕੀ ਆਖਿਆ, ਬੜੇ ਪਿਆਰੇ ਬੋਲ ਨੇ ਪੁਰਾਤਨ ਜਨਮ ਸਾਖੀ ਦੇ, ਕਾਈ ਸਿਫਤ ਖੁਦਾਏ ਦੀ ਕਰੀਏ। ਇਹ ਬੜੀ ਬਕੀਮਤੀ ਗੱਲ ਜੇ। ਮੇਰੇ ਪਾਤਸ਼ਾਹ ਕਹਿੰਦੇ, ਮਰਦਾਨਿਆ ਰਬਾਬ ਨੂੰ ਸੁਰ ਕਰ, ਕਾਈ ਸਿਫਤ ਖੁਦਾਏ ਦੀ ਕਰੀਏ। ਆਪਾਂ ਬੰਦਿਆਂ ਦੀ ਕਰਦੇ ਹਾਂ, ਮੈਂ ਫਲਾਨੇ ਦਾ ਧਨਵਾਦੀ, ਮੈਂ ਫਲਾਨੇ ਦਾ ਧਨਵਾਦੀ, ਅਤੇ ਜਿਹੜਾ ਸਾਰਿਆਂ ਦਾ ਮਾਲਕ ਤੇ ਉਹਦਾ ਧਨਵਾਦ ਵੀ ਕਰਿਆ ਕਰੀਏ। ਬੜਾ ਰਿਵਾਜ ਚੱਲਿਆ, ਮੈਂ ਫਲਾਨੇ ਸਾਹਿਬ ਦਾ ਧਨਵਾਦ ਕਰਦਾ, ਮੈਂ ਫਲਾਨੇ ਸਾਹਿਬ ਦਾ ਧਨਵਾਦ ਕਰਦਾ। ਜੇ ਧਨਵਾਦ ਕਰਨਾ ਤਾਂ ਸਾਹਿਬਾਂ ਦੇ, ਸਭ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਧਨਵਾਦ ਕਰਿਆ ਕਰੀਏ, ਜਿਹੜਾ ਸਾਹਿਬਾਂ ਦਾ ਸਾਹਿਬ ਹੈ, ਜਿਹੜਾ ਵੱਡਿਆਂ ਤੋਂ ਵੱਡਾ ਹੈ। ਬੰਦਿਆਂ ਦਾ ਧਨਵਾਦ ਕਰ ਕਰਕੇ ਕੀਮਤੀ ਸਵਾਸ ਬਰਬਾਦ ਕਰੀ ਜਾਂਦੇ ਹਾਂ। ਮੇਰੇ ਪਾਤਸ਼ਾਹ ਕਹਿੰਦੇ, ਕਾਏ ਸਿਫਤ ਖੁਦਾਏ ਦੀ ਕਰੀਏ। ਧੰਨ ਗੁਰੂ ਕਾ ਕੀਰਤਨੀਆਂ ਅਤੇ ਧੰਨ ਮੇਰਾ ਬਾਲਕ। ਜਦੋਂ ਮਰਦਾਨੇ ਨੇ ਰਬਾਬ ਦੀਆਂ ਤਰਬਾਂ 'ਤੇ ਹੱਥ ਲਾਇਆ, ਨੂਰੀ ਨਾਦ ਨਿਕਲਿਆ, ਨੂਰੀ ਨਾਦ 'ਤੇ ਖਿੱਚਿਆ ਆਇਆ ਸੱਜਣ ਕੰਮ ਠੱਗਾਂ ਦੇ। ਅਤੇ ਮੇਰੇ ਪਾਤਸ਼ਾਹ ਨੇ ਸ਼ਬਦ ਉਚਾਰਨਾ ਕੀਤਾ, ਉੱਜਲ ਕਹਿਹਾਂ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੇ, ਜੇ ਸੌ ਧੋਵਾਂ ਤੇ ਸ ਸੱਜਣ ਸਹੀ ਨਾਲ ਮੈਂ, ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖਰੇ ਦਸਨ। ਇਹ ਸ਼ਬਦ ਪ੍ਰਥਾਏ ਸੱਜਣ ਦੇ ਚਾਰਿਆ, ਅਤੇ ਆਖਿਆ ਸਾਨੂੰ ਵੀ ਗੁਰਮੁਖਾ ਬਾਹਰ ਦੀ ਚਮਕ ਨਾਲ ਗੱਲ ਨਹੀਂ ਬਣਨੀ। ਜਿਹੜਾ ਕਹਿਆ ਨਾ ਬੜਾ ਚਮਕਦਾ ਹੈ, ਅਤੇ ਜਦੋਂ ਉਹਨੂੰ ਕਿਤੇ ਉਂਗਲ ਘਸਾਈਏ, ਹੁਣ ਤਾਂ ਆਪਾਂ ਜਿਹੜੇ ਕਹਿਣ ਦੇ ਭਾਂਡੇ ਨੇ ਸਾਰੇ ਖਤਮ ਹੋ ਗਏ। ਅੱਗੇ ਭੈਣਾਂ ਭਰਾਵਾਂ ਪ੍ਰਾਹੁਣਿਆਂ ਨੇ ਉਹਨਾਂ ਦੇ ਚੇਚੇ ਤੌਰ 'ਤੇ ਕਹਿਣਾ ਇਹਨੂੰ ਕਹਿ ਦੀ ਥਾਲੀ ਦਿਓ, ਕਹਿ ਦੀ ਥਾਲੀ 'ਤੇ, ਕਹਿ ਦੇ ਕੌਲ 'ਚ ਉਹਨੂੰ ਸਬਜ਼ੀ ਦਾ ਦਹੀਂ ਵਗੈਰਾ ਪਾ ਕੇ ਦੇਣੀ। ਜਦੋਂ ਉਹਨੂੰ ਰਗੜੀਦਾ ਨਾ ਉਹਦੇ 'ਚੋਂ ਕਾਲਖ ਨਿਕਲਦੀ ਹੈ। ਇਹਦੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਵੇਖਣ ਨੂੰ ਤੇਰੀ ਚਮਕ ਦਮਕ ਬੜੀ ਹੈ ਪਰ ਅੰਦਰ ਤੇਰੇ ਕਾਲਖ, ਕਾਲਖ ਨੂੰ ਪਾਸੇ ਕਰ। ਆਪਾਂ ਇੱਕ ਇਹ ਵੀ ਸ਼ਬਦ ਪੜ੍ਹਦੇ ਹਾਂ ਗੁਰੂ ਕੀ ਬਾਣੀ 'ਚ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕੁਸੁੱਧਾਂ ਕਾਲੀਆਂ ਬਾਹਰ ਚਿੱਟਵੀਆਂ। ਇਹ ਪਾਵਨ ਪਵਿੱਤਰ ਸ਼ਬਦ ਮੇਰੇ ਪਾਤਸ਼ਾਹ ਮਹਾਰਾਜ ਨੇ ਨੂਰ ਸ਼ਾਹ ਨਾਮ ਦੀ ਇੱਕ ਜਾਦੂਗਰਨੀ ਬੀਬੀ ਦੇ ਪ੍ਰਥਾਏ ਆਚਾਰਨਾ ਕੀਤਾ। ਸਦੀਆਂ ਬੀਤ ਗਈਆਂ ਨੇ ਲੇਕਿਨ ਇਹਦੇ 'ਚ ਸਤਿਗੁਰੂ ਨਾਨਕ ਪਾਤਸ਼ਾਹ ਸਾਨੂੰ ਸੰਦੇਸ਼ ਦਿੰਦੇ ਨੇ, ਭਾਈ ਗੱਲਾਂ ਤਾਂ ਚੰਗੀਆਂ ਕਰਦਾ ਹੈ ਲੇਕਿਨ ਭਲਿਆ ਜਿੰਨਾ ਚਿਰ ਤੇਰਾ ਆਚਾਰ ਚੰਗਾ ਨਾ। ਆਚਾਰ ਕਹਿੰਦੇ ਨੇ ਕਰੈਕਟਰ ਨੂੰ, ਜਿਹਨੂੰ ਆਪਾਂ ਅਖਲਾਕ ਕਹਿੰਦੇ ਨੇ। ਅਖਲਾਕ, ਫਲਾਣੇ ਦਾ ਅਖਲਾਕ ਮਰ ਗਿਆ। ਔਰ ਇਖਲਾਕ ਦੀ ਗੁਰੂ ਕੀ ਬਾਣੀ 'ਚ ਇੰਨੀ ਮਾਨਤਾ ਹੈ, ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ। ਸੱਚ ਦਾ ਅਰਥ ਹੈ ਪਰਮੇਸ਼ਰ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਸਭ ਕੁਝ ਪਰਮੇਸ਼ਰ ਤੋਂ ਥੱਲੇ ਹੈ, ਸਾਰਿਆਂ ਤੋਂ ਵੱਡਾ ਪਰਮੇਸ਼ਰ ਵਾਹਿਗੁਰੂ। ਪਰ ਜੇ ਤੂੰ ਉਸ ਵਾਹਿਗੁਰੂ ਤੱਕ ਪਹੁੰਚਣਾ ਨਾ ਤੇ ਭਲਿਆ ਕਰੈਕਟਰ ਦੀ ਅਖਲਾਕ ਦੀ ਪੌੜੀ ਚੜ੍ਹ ਤੇ ਤਾਂ ਗੱਲ ਬਣੇਗੀ, ਤਾਂ ਪਹੁੰਚੇਗਾ ਉੱਥੇ ਤੂੰ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੇ ਮਹਾਂਪੁਰਖਾਂ ਦੇ ਬਚਨ ਹੁੰਦੇ ਨੇ ਸਾਖੀ ਕਹਿੰਦੇ ਨੇ ਗਵਾਹੀ ਨੂੰ, ਗਵਾਹੀ ਚੰਗੀ ਹੋਵੇ, ਗਵਾਹੀ ਪੁਖਤਾ ਹੋਵੇ ਨਾ ਤਾਂ ਕੇਸ ਮਜ਼ਬੂਤ ਹੋ ਜਾਂਦਾ ਹੈ। ਇਸੇ ਪ੍ਰਕਾਰ ਜਿਹੜੇ ਮਹਾਂਪੁਰਖ, ਮਹਾਂਪੁਰਖ ਕੌਣ ਹੋਇਆ ਭਲਾ ਜਿਹਨੇ ਮਹਾਨ ਪਰਮਾਤਮਾ ਨੂੰ ਪਛਾਣ ਲਿਆ, ਕਿਉਂਕਿ ਸਾਰਿਆਂ ਤੋਂ ਮਹਾਨ ਹੈ ਪਰਮਾਤਮਾ। ਜਿਨ੍ਹਾਂ ਨੇ ਉਸ ਮਹਾਨ ਪਰਮਾਤਮਾ ਨੂੰ ਪਛਾਣ ਲਿਆ, ਸਮਝ ਲਿਆ, ਉਹਨਾਂ ਨੂੰ ਕਹਾਂਗੇ ਮਹਾਂਪੁਰਖ। ਔਰ ਉਹ ਮਹਾਂਪੁਰਖ ਜਦੋਂ ਵੀ ਆਪਣੀ ਜ਼ਬਾਨ ਤੋਂ ਕੋਈ ਬਚਨ ਕਰਦੇ ਨੇ ਬਹਾਨੇ ਦੇ ਨਾਲ, ਉਹਦਾ ਅਰਥ ਕੀ ਹੈ, ਉਹਦਾ ਮਤਲਬ ਕੀ ਹੈ, ਨਿਰਣਾ ਕਰਨਗੇ।
ਸਾਂਝੇ ਸਗਲ ਜਹਾਨਾ,
ਉਹਨਾਂ ਦੇ ਬਚਨ ਕਿਸੇ ਇੱਕ ਵਿਸ਼ੇਸ਼ ਵਿਅਕਤੀ ਲਈ ਨਹੀਂ, ਸਮੁੱਚੇ ਸੰਸਾਰ ਵਾਸਤੇ ਹਨ। ਮੈਂ ਹੁਣੇ ਕ੍ਰਿਕਟ ਦੀ ਗੱਲ ਕੀਤੀ ਹੈ, ਇਹਦਾ ਭਾਵ ਇਹ ਤਾਂ ਨਹੀਂ ਵੀ ਹਿੰਦੁਸਤਾਨ ਦੇ ਲੋਕਾਂ ਦਾ ਕ੍ਰਿਕਟ ਉੱਚਾ ਚਾਹੀਦਾ ਅਤੇ ਅਮਰੀਕਾ ਵਾਲਿਆਂ ਦਾ ਮਾੜਾ ਜਾਂ ਸਪੇਨ ਵਾਲਿਆਂ ਦਾ ਮਾੜਾ। ਕ੍ਰਿਕਟਰ ਦੀ ਹਰ ਥਾਂ 'ਤੇ ਲੋੜ ਹੈ। ਅਤੇ ਜਿਹੜੀ ਲਿਖਿਆ ਨਾ ਵੀ ਸਾਖੀ ਸਾਂਝੀ ਸਗਲ ਜਾਨੇ, ਜਿਹੜੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਇਹ ਗਵਾਹੀ ਹੈ ਨਾ। ਮੈਂ ਸਤਿਕਾਰ ਕਰਦਾ ਪਾਕ ਕੁਰਾਨ ਦਾ, ਕਰਨਾ ਬਣਦਾ ਹੈ। ਮੈਂ ਸਤਿਕਾਰ ਕਰਦਾ ਬਾਈਬਲ ਅਤੇ ਅੰਜੀਲਾਂ ਦਾ, ਕਰਨਾ ਬਣਦਾ ਹੈ। ਪਰ ਕੁਰਾਨ ਦੀ ਨਿਯਮਾਂ ਦੀ ਪਾਲਣਾ ਕੇਵਲ ਮੁਸਲਮਾਨ ਕਰਦੇ ਨੇ। 99 ਨਾਂ ਨੇ ਖੁਦਾ ਦੇ, ਬਾਈਬਲ ਅਤੇ ਅੰਜੀਲਾਂ ਅਤੇ ਨੇਚਾ ਸਾਡੇ ਈਸਾਈ ਭਰਾਵਾਂ ਦਾ, ਲੇਕਿਨ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਇਹ ਕਿਸੇ ਇੱਕ ਫਿਰਕੇ ਜਾਂ ਇੱਕ ਵਿਅਕਤੀ ਲਈ ਨਹੀਂ, ਸਮੁੱਚੇ ਸੰਸਾਰ ਲਈ ਹੈ, ਸਮੁੱਚੇ ਸੰਸਾਰ ਲਈ। ਮੁਸਲਮਾਨ ਆਇਆ ਤਾਂ ਉਹਨੂੰ ਇਹ ਨਹੀਂ ਆਖਿਆ ਵੀ ਤੇਰਾ ਗੁਰਦੁਆਰੇ ਕੀ ਕੰਮ ਹੈ, ਜਾ ਮਸੀਤ ਵਿੱਚ। ਉਹਨੂੰ ਆਖਿਆ ਜੇ ਮੁਸਲਮਾਨ ਹੈ ਅਤੇ ਭਲਿਆ ਆਪਣੇ ਧਰਮ ਦੇ ਮੁਤਾਬਕ ਪ੍ਰਪਾ ਕਰੋ। ਮੁਸਲਮਾਨ ਮੋਮ ਦਿਲ ਹੋਵੈ, ਅੰਤਰ ਕੀ ਮਲ ਦਿਲ 'ਤੇ ਧੋਵੈ, ਦੁਨੀਆ ਰੰਗ ਨਾ ਆਵੇ ਨੇੜੇ, ਜੋ ਕੁਸਮ ਪਾਟ ਘਿਓ ਪਾ ਘਰਾ। ਅਤੇ ਜੇ ਮੇਰੇ ਵਰਗਾ ਕੋਈ ਪੇਂਡੂ ਬੰਦਾ ਆਇਆ ਅਤੇ ਕਹਿੰਦਾ ਬਾਬਾ ਮੈਨੂੰ ਗੂੜ ਗੱਲਾਂ ਦੀ ਸਮਝ ਨਹੀਂ ਪੈਣੀ, ਮੈਨੂੰ ਕੋਈ ਆਮ ਸਾਦੀ ਭਾਸ਼ਾ ਵਿੱਚ ਸਿੱਖਿਆ ਦੇ, ਅਤੇ ਮੇਰਾ ਬਾਪੂ ਉਹ ਜ਼ਿਮੀਂਦਾਰ ਭਰਾ ਨੂੰ ਕਹਿੰਦਾ ਵੀ ਗੁਰਮੁਖਾ ਆ ਤੈਨੂੰ ਦੱਸਾਂ ਮਨ ਹਾਲੇ ਕਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਅਤੇ ਆਪਾਂ ਕਹਿੰਦੇ ਗੁਰਦੁਆਰੇ ਚੱਲਿਆ ਮੇਰੀ ਕਮੀਜ਼ ਦੇ ਮਾੜੇ ਜੇ ਵੱਢ ਕੱਢ ਦਿਓ ਮੈਂ ਤਾਂ ਖੰਡਣ ਹੀ ਜੇ ਕਰਨ ਲੱਗਾ ਧਿਆਨ ਦਿਆ ਜੇ ਉਹ ਭਲਿਆ ਜ਼ਰੂਰ ਕਮੀਜ਼ ਦੀ ਵੱਟ ਕਮੀਜ਼ ਦੇ ਵੱਟ ਕੱਢ ਪਰ ਕਿਤੇ ਮਨ ਦੇ ਵੱਟ ਵੀ ਕੱਢ ਮਨ ਨੂੰ ਵੱਟ ਪਏ ਨੇ ਕਮੀਜ਼ ਦੇ ਕੱਢ ਲੈ ਉਹਦੇ ਵੀ ਕੱਢ ਇਸ ਕਰਕੇ ਜਿਹੜੀ ਬਾਣੀ ਹੈ ਨਾ ਇਹ ਤਮਾਮ ਸ੍ਰਿਸ਼ਟੀ ਦੀ ਸਾਂਝੀ ਮੈਂ ਆਪਾਂ ਤਾਂ ਪੜ੍ਹ ਕੇ ਹੈਰਾਨ ਹੋ ਜਾਂਦੇ ਕਈ ਵਾਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਇਕੱਲੇ ਬੰਦਿਆਂ ਲਈ ਨਹੀਂ ਪਸ਼ੂ ਪ੍ਰੇਤ ਮੁਗਧ ਕੋ ਉਤਾਰੇ ਪਾਨ ਪਾਰ ਉਤਾਰੇ ਬਾਬੇ ਨੇ ਬਾਣੀ ਪੜ੍ਹੀ ਕੌੜੇ ਰੇਠੇ ਥੱਲੇ ਮਿੱਠਾ ਹੋ ਗਿਆ ਮਿੱਠਾ ਬਾਬੇ ਨੇ ਉੱਥੇ ਖੰਡ ਪਾਠ ਨਹੀਂ ਕੀਤਾ ਪੰਤਾਲੀ ਘੰਟੇ ਪੰਜ ਖਾਂਡੀ ਖੰਡ ਪਾਠੀ ਲੱਗੇ ਨਹੀਂ ਨਹੀਂ ਇੱਕ ਸ਼ਬਦ ਪੜ੍ਹਿਆ ਕੌੜਾ ਰੇਠਾ ਮਿੱਠਾ ਇੱਕ ਸ਼ਬਦ ਪੜ੍ਹਿਆ ਅਤੇ ਕੌਡੇ ਰੱਖਦਾ ਕੜਾਇਆ ਠੰਡਾ ਅਸੀਂ ਬੜਾ ਪਾਠ ਕੀਤਾ ਪਰ ਸਾਡੇ ਅੰਦਰ ਅਜੇ ਵੀ ਕੜਾਇਆ ਵਾਲੇ ਮਾਰਦਾ ਹੈ ਕਾਮ ਛਾਲੇ ਮਾਰਦਾ ਕ੍ਰੋਧ ਦੀ ਅੱਗ ਲੱਗੀ ਸਾਡੇ ਅੰਦਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੇ ਮਹਾਂਪੁਰਖਾਂ ਦੇ ਬੋਲ ਨੇ ਉਹ ਵਿਸ਼ੇਸ਼ ਫਿਰਕੇ ਲਈ ਨਹੀਂ ਵਿਸ਼ੇਸ਼ ਵਿਅਕਤੀ ਲਈ ਨਹੀਂ ਸਾਰੇ ਸੰਸਾਰ ਲਈ ਸਾਂਝੇ ਹਨ
ਗੁਰਮੁਖ ਹੋਏ ਸੋ ਭਉ ਕਰੇ
ਮੇਰੇ ਪਾਤਸ਼ਾਹ ਕਹਿੰਦੇ ਓਂ ਕਰ ਤੇਰਾ ਮੂੰਹ ਕਦੇ ਉਸ ਪਾਸੇ ਵੱਲ ਹੁੰਦਾ ਵੀ ਕਿਤੇ ਜੰਡ ਨੂੰ ਮੱਥਾ ਟੇਕਾ ਬਾਬਾ ਛੰਡ ਸ਼ਾਹ ਨਾ ਨਾ ਗੁਰੂ ਵਾਲੇ ਪਾਸੇ ਨੂੰ ਮੂੰਹ ਕਰ ਗੁਰਮੁਖ ਦਾ ਅਰਥ ਨਾ ਜਿਹਦਾ ਮੂੰਹ ਗੁਰੂ ਵਾਲੇ ਪਾਸੇ ਹੈ ਅਤੇ ਗੁਰਮੁਖ ਦੀ ਨਿਸ਼ਾਨੀ ਦੱਸੀ ਨਾਲ ਗੁਰਮੁਖ ਹੋਏ ਸੋ ਭਉ ਕਰੇ ਭਉ ਨਾ ਮੈਂ ਡਰਦਾ ਜਿਹੜਾ ਗੁਰੂ ਵਾਲੇ ਪਾਸੇ ਨੂੰ ਮੂੰਹ ਕਰੇਗਾ ਨਾ ਉਹ ਡਰੇਗਾ ਕਿਹੜੀ ਗੱਲ ਤੋਂ ਉਹਨੇ ਤੇੜ ਪਾਇਆ ਕਸ਼ਹਿਰਾ ਉਹ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਿੱਖ ਹਾਂ ਬਾਜਾਂ ਵਾਲਿਆ ਮੇਰੀ ਲਾਜਪਤ ਰੱਖੀ ਮੈਂ ਕਸ਼ਹਿਰਾ ਪਾ ਕੇ ਕਿਤੇ ਕਰੈਕਟਰਲੈਸ ਨਾ ਹੋ ਜਾਂ ਡਰਦਾ ਉਹਨੇ ਕੜਾ ਪਾਇਆ ਗੁੜ ਤੇ ਸੱਜੇ ਪਾਸੇ ਲੋਹੇ ਦਾ ਹੁਣ ਤਾਂ ਆਪਾਂ ਇੰਨੇ ਅਮੀਰ ਹੋ ਗਏ ਹਾਂ ਕਈਆਂ ਨੇ ਚਾਰ ਚਾਰ ਤੋਰੇ ਦਾ ਸੁਣ ਦਾ ਕੜਾ ਪਾਇਆ ਅਤੇ ਬਾਜਾਂ ਵਾਲੇ ਦਾ ਕੜਾ ਹੈ ਹੀ ਨਹੀਂ ਲੋਹੇ ਦਾ ਅਮੀਰ ਹੋ ਗਏ ਨਾ ਬਹੁਤੇ ਇਹਦਾ ਆਪਾਂ ਗੁਰੂ ਗੋਬਿੰਦ ਸਿੰਘ ਗਰੀਬ ਹੋਇਆ ਉਹਨੇ ਲੋਹੇ ਦਾ ਪਵਾਇਆ ਗੁਰੂ ਕੇ ਸਿੱਖਾ ਜਮ ਜਮ ਸੋਨੇ ਦੇ ਪਾ ਭਾਵੇਂ ਪੰਜ ਪੰਜ ਪਾ ਲੇਕਿਨ ਲੋਹੇ ਦਾ ਕੜਾ ਜਿਹੜਾ ਬਾਜਾਂ ਵਾਲੇ ਨੇ ਮਾਂ ਅਤੇ ਪੁੱਤਰ ਨੂੰ ਵਾਰ ਕੇ ਸਾਨੂੰ ਦਿੱਤਾ ਇਹਦੀ ਵੀ ਕਦਰ ਕਰ ਲੋਹੇ ਦਾ ਵੀ ਪਾ ਕਈ ਕਹਿੰਦੇ ਗਿਆਨੀ ਜੀ ਐਲਰਜੀ ਕਰਦਾ ਹੈ ਲੋਹਾ ਐਲਰਜੀ ਕਰਦਾ ਹੈ ਮੈਂ ਹੈਰਾਨ ਹੁੰਦਾ ਵੀ ਭਾਈ ਮਤੀ ਦਾਸ ਆਰੇ ਨਾਲ ਚੀਰੀ ਗਿਆ ਉਹਨੂੰ ਐਲਰਜੀ ਨਹੀਂ ਹੋਈ ਆਰਾ ਲੋਹੇ ਦਾ ਸੀ ਨਾ ਤੈਨੂੰ ਕੜੇ ਤੋਂ ਐਲਰਜੀ ਕਿਹੋ ਜਿਹਾ ਸਿੱਖ ਹੈ ਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ ਗੁਰੂ ਦਾ ਕੜਾ ਪਾਇਆ ਅਤੇ ਸਿੱਖ ਨੂੰ ਡਰ ਵੀ ਇਹਨਾਂ ਹੱਥਾਂ ਨਾਲ ਮੈਂ ਚੋਰੀ ਯਾਰੀ ਨਾ ਕਰਾਂ ਇਹ ਹੱਥ ਹੋ ਗਏ ਨੇ ਗੁਰੂ ਗੋਬਿੰਦ ਸਿੰਘ ਦੇ ਅਤੇ ਗੁਰੂ ਗੋਬਿੰਦ ਸਿੰਘ ਚੋਰ ਅਤੇ ਯਾਰ ਨਹੀਂ ਮੈਂ ਪਰਾਏ ਤਨ ਅਤੇ ਪਰਾਏ ਧਨ ਤੋਂ ਪਰਹੇਜ਼ ਕਰਾਂ ਜਿਹੜਾ ਗੁਰਮੁਖ ਹੈ ਨਾ ਉਹ ਭਉ ਕਰਦਾ ਡਰਦਾ ਹੈ ਗੁਰੂ ਦੇ ਸਿਧਾਂਤ ਨੂੰ ਸਨਮੁਖ ਰੱਖਣ ਕਰਕੇ
ਆਪਣਾ ਆਪ ਪਛਾਣਾ
ਭਲਿਆ ਲੋਕਾਂ ਦੀਆਂ ਪਛਾਣਾਂ ਕਰਦਾ ਵੀ ਫਲਾਨਾ ਇਸ ਤਰ੍ਹਾਂ ਦਾ ਫਲਾਨਾ ਇਉਂ ਕਰਦਾ ਇਵੇਂ ਟਾਈਮ ਬਰਬਾਦ ਨਾ ਕਰ ਕਿਤੇ ਆਪਣੇ ਅੰਦਰ ਵੀ ਝਾਤੀ ਮਾਰ ਬਾਬਾ ਫਰੀਦ ਜੀ ਫਰਮਾਨ ਕਰਦੇ ਨੇ ਫਰੀਦਾ ਜੰਗਲ ਜੰਗਲ ਕਿਹਾ ਭਵ ਹੈ ਵਣ ਕੰਡਾ ਮੋੜ ਹੈ ਵੱਸੀ ਰੱਬ ਹਿਆਲੀਐ ਜੰਗਲ ਕਿਆ ਢੂੜੈ ਇਵੇਂ ਜੰਗਲਾਂ 'ਚ ਭੜਕਦਾ ਫਿਰਦਾ ਭਲਿਆ ਉਹ ਤੇਰੇ ਆਪਣੇ ਹਿਰਦੇ ਦੇ ਅੰਦਰ ਇਹਨੂੰ ਲੱਭਣ ਦਾ ਯਤਨ ਕਰ ਗਿਆਨੀ ਜੀ ਲੱਭੇਗਾ ਕਿਵੇਂ, ਅੰਦਰ ਤਾਂ ਹਨੇਰਾ। ਗੁਰਮੁਖਾ ਚਾਨਣ ਚਾਹੀਦਾ, ਚਾਨਣ ਅਤੇ ਚਾਨਣ ਕੀ ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੇ ਮਨਾਏ, ਦੀਵਾ ਬਲੇ ਅੰਧੇਰਾ ਜਾਏ ਅਤੇ ਦੇਵਾ ਕਿਹੜਾ ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਅਤੇ ਮੰਦਰ ਰਤਨ ਕੋਠੜੀ ਖੁੱਲ੍ਹੀ ਅਨੂਪਾ। ਗੁਰਮੁਖ ਹੋ ਕਰਕੇ ਗੁਰੂ ਦੇ ਸਿਧਾਂਤ ਮੁਤਾਬਕ ਭੈ ਕਰੇ ਅਤੇ ਆਪਣੇ ਆਪ ਨੂੰ ਪਛਾਣਨਾ ਕਰੇ ਕਿ ਮੈਂ ਮਨੁੱਖ ਜਨਮ ਧਾਰਿਆ, ਕਾਹਦੇ ਲਈ ਆਇਆ, ਮੈਨੂੰ ਕੀ ਕਰਨਾ ਚਾਹੀਦਾ ਹੈ।
ਗੁਰ ਪ੍ਰਸਾਦੀ ਜੀਵਤ ਮਰਾ,
ਗੁਰੂ ਦੀ ਹੋਵੇ ਕਿਰਪਾ ਅਤੇ ਜੀਵਤ ਭਾਵ ਤੋਂ ਮਰ ਜਾਏ। ਜੀਵਤ ਭਾਵ ਤੋਂ ਮਰਦੇ ਬੜਾ ਸੁੰਦਰ ਜਵਾਬ ਦਿੱਤਾ ਬਾਬੇ ਬੁੱਲੇ ਸ਼ਾਹ ਨੇ। ਉਹ ਕਹਿੰਦੇ ਬੁੱਲਿਆ, ਤੈਨੂੰ ਕਾਫਰ ਕਾਫਰ ਆਖਦੇ, ਤੂੰ ਆਹੋ ਆਹੋ ਆਖ, ਤੈਨੂੰ ਕਾਫਰਾਂ ਦੇ ਚੱਲ ਤੂੰ ਕਹ ਵੀ ਕਾਫਰ ਤੇ ਕਾਫਰ ਹੀ ਸਹੀ। ਜੀਵਤ ਮਰੇ ਤੋਂ ਭਾਵ ਹੈ ਵੀ ਭਾਵੇਂ ਕੋ ਬੁਰਾ ਕਵੇ, ਭਾਵੇਂ ਕੋ ਭਲਾ ਕਹਿ, ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦਿਓ ਢਾਰ। ਮੈਂ ਤਾਂ ਆਪਣਾ ਆਪਾ ਗੁਰੂ ਨੂੰ ਸਮਰਪਿਤ ਕੀਤਾ ਹੈ, ਕੋਈ ਚੰਗਾ ਕਹਿ ਦੇ ਕੋਈ ਮਾੜਾ ਕਹਿ ਦੇ, ਇਸ ਪ੍ਰਕਾਰ ਮਨੁੱਖ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੇ।
ਤਾਂ ਮਨ ਹੀ ਤੇ ਮਨ ਮਨ,
ਜਿਹੜਾ ਮਨ ਸ਼ਬਦ ਹੈ ਗੁਰਮੁਖ, ਇਹਦੇ ਬੇਅੰਤ ਅਰਥ ਕੀਤੇ ਵਿਦਵਾਨ ਪੁਰਖਾਂ ਨੇ, ਗਿਣੇ ਨਹੀਂ ਜਾਂਦੇ। ਮਨ ਦਾ ਅਰਥ ਹੈ ਮਾਇੰਡ, ਜਿਹਨੂੰ ਸਾਡੇ ਪੁਰਾਤਨ ਧਰਮ ਗ੍ਰੰਥਾਂ 'ਚ ਕਿਹਾ ਸਕਲਪੋ ਵਿਕਲਪੋ ਮਨਾ। ਜੇ ਕੋਈ ਆਖੇ ਨਾ ਮਨ ਦੀ ਡੈਫੀਨੇਸ਼ਨ ਕੀ ਹੈ ਪੁਰਾਤਨ ਗ੍ਰੰਥਾਂ ਮੁਤਾਬਕ, ਤਾਂ ਉਹ ਵਿਦਵਾਨ ਕਹਿੰਦੇ ਨੇ ਸਕਲਪੋ ਵਿਕਲਪੋ ਮਨਾ, ਕਦੇ ਚੰਗੀ ਕਲਪਨਾ ਕਦੇ ਮਾੜੀ ਕਲਪਨਾ। ਮਨ ਹੀ ਤੇ ਮਨ ਮਨ ਹੈ। ਪਹਿਲੇ ਮਨ ਦਾ ਅਰਥ ਹੈ ਮੰਤਰ। ਮੰਤਰ ਕਿਹੜਾ, ਜਿਹੜਾ ਬਾਬਾ ਕਹਿੰਦਾ ਵੀ ਮੇਰੇ ਕੋਲ ਕੰਨ ਕਰ ਅਤੇ ਕੰਨਾ ਮੰਨਾ ਕੁਰ, ਉਹ ਨਹੀਂ ਮੰਤਰ। ਸਾਨੂੰ ਮੰਤਰ ਦਿੱਤਾ ਭਾਈ ਗੁਰਦਾਸ ਜੀ, ਗੁਰੂ ਘਰ ਦੇ ਮਹਾਨ ਵਿਦਵਾਨ ਕਹਿੰਦੇ, ਸਿੱਖਾ ਵਾਹਿਗੁਰੂ ਗੁਰਮੰਤਰ ਹੈ ਜਾਪ ਹੋਮੇ ਖੋਈ। ਕਈ ਬੰਦੇ ਕਹਿਣਗੇ ਫਲਾਣੇ ਕੋਲ ਨਾਮ ਲੈਣ ਗਏ ਹਾਂ, ਗਿਆਨੀ ਜੀ ਸਾਨੂੰ ਸ਼ਬਦ ਦੱਸੋ। ਭਲਿਆ ਪੁਰਸ਼ਾ, ਅਜੇ ਸ਼ਬਦ ਦਾ ਤੈਨੂੰ ਭੁਲੇਖਾ ਹੈ, ਅਜੇ ਤੈਨੂੰ ਹਨੇਰਾ ਹੈ। ਗੁਰੂ ਕੇ ਪੰਜ ਪਿਆਰੇ ਸਾਹਿਬਾਨ ਸਪੀਕਰ ਲਾ ਕੇ ਸਾਨੂੰ ਕਹਿੰਦੇ ਨੇ ਗੁਰਮੁਖਾ ਵਾਹਿਗੁਰੂ ਗੁਰਮੰਤਰ ਜਾਪ, ਵਾਹਿਗੁਰੂ ਪੁਨ ਮੰਤਰ ਜਾਪ ਕਰ, ਇਸ਼ਨਾਨ ਪੜ੍ਹੇ ਜਪ ਜਾਪ। ਜਿੰਨਾ ਚਿਰ ਤੂੰ ਇਸ਼ਨਾਨ ਪਾਨ ਨਹੀਂ ਕਰਦਾ ਵਾਹਿਗੁਰੂ ਵਾਹਿਗੁਰੂ ਕਹਿ, ਇਸ਼ਨਾਨ ਪਾਨ ਕਰਕੇ ਮੁੜ ਕੇ ਨਿਤਨੇਮ ਦੀਆਂ ਬਾਣੀ ਨਾਲ ਜੁੜ, ਜਿੰਨੀ ਬਾਣੀ ਪੜ੍ਹੀ ਜੇ ਓਨੀ ਚੰਗੀ। ਇਸ ਪ੍ਰਕਾਰ ਇਸ ਗੁਰਬਾਣੀ ਦੇ ਦੁਆਰਾ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਗੁਰੂ ਦੇ ਮੰਤਰ ਦੁਆਰਾ ਗੁਰਮੁਖਾ ਮਨ ਕਰਕੇ ਮੰਨਣਾ ਕਰ, ਵਿਸ਼ਵਾਸ ਕਰ।
ਜਿਨ ਕਾ ਮਨ ਕੀ ਪ੍ਰਤੀਤ ਨਾਹੀ,
ਕਹਿੰਦੇ ਜਿਨ੍ਹਾਂ ਨੂੰ ਗੁਰਮੰਤਰ 'ਤੇ ਵਿਸ਼ਵਾਸ ਹੀ ਨਹੀਂ, ਜਿਹੜੇ ਥਾਂ ਥਾਂ 'ਤੇ ਡੇਰਿਆਂ 'ਤੇ ਜਾਂਦੇ ਨਾਮ ਲੈਣ, ਇਹਨਾਂ ਨੂੰ ਫਿਰ ਗੁਰਮੰਤਰ 'ਤੇ ਵਿਸ਼ਵਾਸ ਨਹੀਂ ਜੇ, ਇਹਨਾਂ ਨੂੰ ਗੁਰੂ ਕੇ ਮੂਲ ਮੰਤਰ 'ਤੇ ਯਕੀਨ ਨਹੀਂ। ਉਹ ਪਿਆਰਿਓ, ਆਪਾਂ ਪੜ੍ਹਦੇ ਇਤਿਹਾਸ ਵਿੱਚ ਆ ਵੇਈ ਨਦੀ ਦੀ ਕਿੰਨੀ ਸੇਵਾ ਕਰਾ ਰਹੇ ਨੇ ਬਾਬਾ ਬਲਬੀਰ ਸਿੰਘ ਜੀ। ਬਾਬਾ ਇੰਨੇ ਦਰਿਆ ਨੇ ਅਤੇ ਤੂੰ ਬੜਾ ਇਸ ਨਦੀ ਦੇ ਪਿੱਛੇ ਪਿਆ, ਕਿਤੇ ਫੁੱਲ ਲਾਉਣਾ ਕਿਤੇ ਸਵਾਰਦਾ ਇਹਨੂੰ। ਕਹਿੰਦਾ ਗਿਆਨੀ ਜੀ ਕੀ ਕਰਾਂ, ਇਸ ਵੇਈ ਨਦੀ ਦੇ ਵਿੱਚੋਂ ਸਾਨੂੰ ਬੜਾ ਕੁਝ ਲੱਭਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਵੇਈ ਨਦੀ ਵਿੱਚ ਮਾਰਿਆ ਚੁੱਭਾ, ਅਤੇ ਸਾਡਾ ਇਤਿਹਾਸ ਕਹਿੰਦਾ ਵੀ ਤਿੰਨਾਂ ਦਿਨਾਂ ਤੋਂ ਬਾਅਦ ਮੇਰੇ ਪਾਤਸ਼ਾਹ ਨਿਕਲੇ ਮਰਦਾਨੇ ਅਤੇ ਬੇਬੇ ਨਾਨਕੀ ਨੂੰ ਯਕੀਨ, ਲੋਕ ਕਹਿਣ ਬਾਬਾ ਡੁੱਬ ਗਿਆ, ਅਤੇ ਬੇਬੇ ਨਾਨਕੀ ਕਹਿੰਦੀ ਹੈ ਜੇ ਚੰਗਾ ਨਹੀਂ ਬੋਲਣਾ ਤਾਂ ਮਾੜਾ ਤਾਂ ਨਾ ਕਹੋ, ਮੇਰਾ ਵੀ ਡੁੱਬਿਆ ਨਹੀਂ, ਮੇਰਾ ਵੀ ਡੁੱਬਿਆਂ ਨੂੰ ਤਾਰਨ ਲਈ ਆਇਆ। ਜਦੋਂ ਗੁਰਮੁਖੋ ਕੋ ਨਦੀ ਡੁੱਬਦਾ ਜਾਂਦਾ ਹੋਵੇ ਨਾ, ਅਤੇ ਜਿੰਨਾ ਚਿਰ ਤਾਰੂ ਛਾਲ ਨਾ ਮਾਰੇ ਉਹਨਾਂ ਚਿਰ ਉਹ ਡੁੱਬਦੇ ਨੂੰ ਆਪਾਂ ਕੱਢ ਨਹੀਂ ਸਕਦੇ। ਬਾਬੇ ਨਾਨਕ ਨੇ ਨਦੀ ਵਿੱਚ ਚੁੱਭਾ ਤਾਂ ਮਾਰਿਆ ਵੀ ਆਪਾਂ ਡੁੱਬਦੇ ਜਾ ਰਹੇ ਹਾਂ, ਅਤੇ ਮੇਰੇ ਪਾਤਸ਼ਾਹ ਨੇ ਮੂਲ ਮੰਤਰ ਬਖਸ਼ਿਆ ਸਾਨੂੰ, ਅਤੇ ਨਾਲ ਆਖਿਆ ਨਾ ਹਮ ਹਿੰਦੂ ਨਾ ਮੁਸਲਮਾਨ, ਪੰਜ ਤੱਤ ਕਾ ਪੁਤਲਾ ਨਾਨਕ ਮੇਰੋ ਨਾਉ। ਸੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ, ਜਿਨ੍ਹਾਂ ਨੂੰ ਗੁਰੂ ਮੰਤਰ ਮੂਲ ਮੰਤਰ 'ਤੇ ਵਿਸ਼ਵਾਸ ਹੀ ਨਹੀਂ, ਇਵੇਂ ਮਨ ਪ੍ਰਚਾ ਵਾਸਤੇ ਗਿਆਨ ਦੀਆਂ ਗੱਲਾਂ ਕਰਦੇ ਨੇ, ਉਹਨਾਂ ਗੱਲਾਂ ਦਾ ਕੀ ਫਾਇਦਾ ਕੀ ਲਾਭ ਜੇ ਪ੍ਰੈਕਟੀਕਲ ਜੀਵਨ ਨਹੀਂ, ਜੇ ਗੁਰੂ ਦੇ ਮੰਤਰ 'ਤੇ ਮੂਲ ਮੰਤਰ 'ਤੇ ਵਿਸ਼ਵਾਸ ਨਹੀਂ ਤਾਂ।
ਨਾਨਕ ਸੇ ਕਿਆ ਕਥ ਗਿਆਨ,
ਕਹਿੰਦੇ ਭਾਈ ਉਹ ਗਿਆਨ ਦੀਆਂ ਗੱਲਾਂ ਕੀ ਕਰਦੇ ਨੇ, ਕਥਨਾ ਕਥੀ ਨਾ ਆਵੇ ਤੋਟ। ਕਈ ਵਾਰ ਆਪਾਂ ਆਖੀਏ ਨੇ ਵੀ ਗੱਲਾਂ ਨਾਲ ਉਹਦਾ ਅੰਤ ਪਾ ਲਾਂਗੇ, ਇਹ ਸਾਨੂੰ ਭੁਲੇਖਾ ਅੰਤ ਨਾ ਜਾਪੇ, ਕੀਤਾ ਆਕਾਰ ਅੰਤ ਨਾ ਜਾਪੈ, ਪਾਰਾਵਾਰ ਅੰਤ ਨਾ ਸਿਫਤੀ, ਕਹਿਣ ਨਾ ਅੰਤ, ਕਹਿਣ ਨਾਲ ਉਹਦਾ ਅੰਤ ਨਹੀਂ ਪਾਇਆ ਜਾਣਾ।
ਮਹਲਾ ਤੀਜਾ ਗੁਰਮੁਖ ਚਿਤ ਨਾ ਲਾਇਓ,
ਮੂੰਹ ਤੇਰਾ ਗੁਰੂ ਵਾਲੇ ਪਾਸੇ ਵੱਲ ਆਉਣਾ ਤੂੰ ਗੁਰੂ ਦੇ ਘਰ ਵੱਲ ਹੈ, ਅਤੇ ਚੇਤਰਾ ਲੱਗਦਾ ਨਹੀਂ, ਵਿਸ਼ਵਾਸ ਨਹੀਂ ਵੱਜਦਾ ਤੇਰੇ ਅੰਦਰ।
ਅੰਤ ਦੁੱਖ ਪਹੁੰਚਾਇਆ ਏ,
ਯਾਦ ਰੱਖੀ ਦੁਖੀ ਹੋਵੇਗਾ। ਹੁਕਮਨਾਮਾ ਵੀ ਸੁਣਿਆ, ਕਹਿੰਦਾ ਭਾਈ ਸਾਹਿਬ ਕਾਹਲੀ ਹੈ ਕਿਉਂ ਭਾਈ, ਕਹਿੰਦਾ ਜੀ ਸ਼ਨੀ ਦਾ ਤੇਲ ਪਾਉਣਾ, ਸ਼ਨੀਵਾਰ ਜੋ ਆਇਆ ਅਤੇ ਗੁਰਦੁਆਰੇ ਕਾਹਦੇ ਲਈ ਆਇਆ, ਇਹਦਾ ਭਾਵ ਕਿ ਗੁਰਾਮ ਦਾ ਹੁਣ ਸ਼ਨੀ ਵੱਡਾ, ਮੂਲ ਮੰਤਰ ਨਾਲੋਂ ਇਹ ਮੰਤਰ ਵੱਡੇ ਨੇ, ਇਹਦਾ ਭਾਵ ਤੈਨੂੰ ਗੁਰੂ 'ਤੇ ਯਕੀਨ ਨਹੀਂ। ਗੁਰੂ ਕੇ ਲੰਗਰ ਵਿੱਚ ਮਾਂ ਦੀ ਦਾਲ ਨਹੀਂ ਪਾਈ ਅਤੇ ਚੌਂਕ 'ਚ ਖਿਲਾਰ ਦਿੱਤੀ, ਕਿਹਦੇ ਮੂੰਹ 'ਚ ਪਏਗੀ। ਗੁਰੂ ਕਿਆ ਪ੍ਰਕਰਮਾਂ ਵਿੱਚ ਝਾੜੂ ਨਹੀਂ ਮਾਰਿਆ, ਚੌਂਕਾਂ ਝਾੜੂ ਖਿਲਾਰ ਦਿੱਤੇ। ਮੈਂ ਕਿਹਾ ਕਿਉਂ ਖਿਲਾਰਿਆ, ਕਹਿੰਦਾ ਜੀ ਝਾੜੂ ਮੇਰਾ ਤਾਂ ਮਾਰੋ ਤੁਸੀਂ, ਵੀ ਚੌਂਕ ਝਾੜੂ ਖਿਲਾਰਿਆ, ਅਤੇ ਕਹਿੰਦਾ ਮੈਂ ਝਾੜੂ ਦੇ ਪੈਸੇ ਦਿੱਤੇ ਨੇ ਪਰ ਮੈਂ ਮਾਰਨਾ ਨਹੀਂ। ਗੁਰੂ ਕੇ ਸਿੱਖਾ, ਇਹ ਉਹ ਦਰ ਹੈ ਜਿੱਥੇ ਬਾਬਾ ਲਹਿਣਾ ਜੀ ਨੇ ਇੱਕ ਬੀਬੀ ਨੂੰ ਝਾੜੂ ਮਾਰਦੇ ਤੱਕਿਆ, ਅਤੇ ਬਾਬਾ ਲਹਿਣਾ ਗੁਰੂ ਨਾਨਕ ਪਾਤਸ਼ਾਹ ਦੇ ਪਿਆਰੇ ਬਣ ਕੇ ਗੁਰੂ ਅੰਗਦ ਰੂਪ ਹੋ ਗਏ। ਹੁਣ ਉਸ ਦਰ ਤੋਂ ਭੜਕੀ ਜਾਂਦਾ, ਥਾਂ ਥਾਂ ਭੜਕੀ ਜਾਂਦਾ। ਯਾਦ ਰੱਖੀ, ਜੇ ਗੁਰੂ ਦੇ ਸਨਮੁਖ ਨਹੀਂ ਹੋਇਆ, ਜੇ ਚਿੱਤ ਕਰਕੇ ਜੁੜਿਆ ਨਹੀਂ, ਦੁਖੀ ਹੋਵਾਂਗਾ ਅੰਤ ਨੂੰ।
ਅੰਦਰ ਹਾਂ ਬਾਹਰ ਹਾਂ ਅੰਧਿਆ,
ਬਾਹਰੋਂ ਵੀ ਅੰਨਾ ਕੜੇ 'ਤੇ ਯਕੀਨ ਨਹੀਂ, ਸਿੱਖਾਂ ਦੇ ਘਰ ਜੰਮ ਕੇ ਤਾਗੇ ਪਾ ਲਏ ਸੱਤ ਸੱਤ, ਇਹਨੂੰ ਕਹਿੰਦੇ ਨੇ ਬਾਹਰੋਂ ਅੰਨਾ, ਅਤੇ ਅੰਦਰੋਂ ਅੰਨਾ ਕਿਹੜਾ ਹੈ, ਗੁਰਬਾਣੀ 'ਤੇ ਵਿਸ਼ਵਾਸ ਨਹੀਂ, ਅਤੇ ਕਹਿੰਦਾ ਬਾਬਾ ਜੀ ਕੋ ਆਪਣਾ ਮੰਤਰ ਦਿਓ, ਅੰਦਰੋਂ ਬਾਹਰੋਂ, ਅੰਦਰੋਂ ਬਾਹਰੋਂ ਅੰਧਿਆਂ, ਸੋਧ ਨਾ ਕਾਈ ਪਾਏ, ਤੈਨੂੰ ਭੋਰਾ ਜਿੰਨਾ ਗਿਆਤ ਨਹੀਂ ਪਾਏਗੀ।
ਸੁੱਧ ਨਾ ਕਾਈ ਪਾਏ,
ਕਾਈ ਦਾ ਭਾਵ ਥੋੜ੍ਹੀ ਜਿੰਨੀ ਵੀ ਤੈਨੂੰ ਸੁੱਧ ਗਿਆਤ ਪ੍ਰਾਪਤ ਨਹੀਂ ਹੋਏਗੀ।
ਪੰਡਤ ਤਿਨ ਕੀ ਬਰਕਤ ਸਭ ਜਗਤ ਖਾਏ,
ਪੰਡਤ ਦਾ ਭਾਵ ਦਾ ਵਿਦਵਾਨ ਪੁਰਸ਼ ਭਾਵੇਂ ਕੋਈ ਵੀ ਹੋਵੇ। ਸੋ ਪੰਡਤ ਜੋ ਮਨ ਪ੍ਰਬੋਧੇ, ਪੰਡਤ ਦੀ ਵਿਆਖਿਆ, ਹੇ ਗਿਆਨਵਾਨ ਪੁਰਸ਼ਾ ਉਹਨਾਂ ਦੀ ਬਰਕਤ।
ਜੋ ਰਤੇ ਹਰ ਨਾਏ,
ਜਿਹੜੇ ਪਰਮਾਤਮਾ, ਇਹਨੂੰ ਕਹਿੰਦੇ ਨੇ ਅਨਵੇ ਕਰਕੇ ਅਰਥ ਕਰਨਾ, ਜਿਹੜੇ ਪਰਮਾਤਮਾ ਦੇ ਨਾਮ 'ਚ ਰੰਗੇ ਪੁਰਸ਼ ਨੇ, ਉਹਨਾਂ ਦੀ ਬਰਕਤ ਨਾਲ ਸਾਰਾ ਸੰਸਾਰ ਖਾਂਦਾ ਉਦਾਹਰਨ। ਗੁਰਮੁਖੋ ਬਾਬੇ ਨਾਨਕ ਨੇ 20 ਪਈਆਂ ਦਾ ਲੰਗਰ ਕੀਤਾ, ਕਿੰਨੇ ਲੰਗਰ ਨੇ ਕਦੇ ਮੁੱਕਿਆ ਭਲਾ। ਆਪਾਂ ਧੀਆਂ ਭੈਣਾਂ ਦਾ ਵਿਆਹ ਕਰਦੇ ਅਤੇ ਬੜਾ ਪ੍ਰਬੰਧ ਕੀਤਾ, ਅਤੇ ਫਿਰ ਵੀ ਕਹਿੰਦੇ ਜੀ ਫਲਾਨੀ ਚੀਜ਼ ਮੁੱਕ ਗਈ, ਖੀਰ ਥੋੜ੍ਹੀ ਰਹੀ ਅਤੇ ਹੋਰ ਭੋਰਾ ਪਾਣੀ ਪਾ ਦਿਓ। ਪਰ ਵੇਖੋ ਗੁਰੂ ਨਾਨਕ ਪਾਤਸ਼ਾਹ ਦੀ ਕਮਾਈ, ਜੁੱਗਾਂ ਤੋਂ ਖਾ ਰਹੇ ਹਾਂ ਪਰ ਕਦੇ ਮੁੱਕਾ ਨਹੀਂ। ਇਹ ਹੈ ਬਰਕਤ ਬਾਬੇ ਨਾਨਕ ਦੀ, ਇਹ ਹੈ ਬਰਕਤ ਪਰਮੇਸ਼ਰ ਦੇ ਪਿਆਰਿਆਂ ਦੀ।
ਜਿਨ ਗੁਰ ਕਾ ਸ਼ਬਦ ਸਲਾਹਿਆ,
ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੁਆਰਾ ਪਰਮਾਤਮਾ ਦੀ ਸਿਫਤੋਂ ਸਲਾਹ ਕੀਤੀ ਹੈ,
ਹਰ ਸਿਉ ਰਹੇ ਸਮਾਏ,
ਪਰਿਪੂਰਨ ਪਰਮਾਤਮਾ ਵਿੱਚ ਅਭੇਦ ਹੋ ਗਏ, ਇੱਕਮਿੱਕ ਹੋ ਗਏ, ਹਰ ਕਾ ਸੇਵਕ ਹਰ ਹੀ ਜਿਹਾ।
ਪੰਡਤ ਦੂਜਾ ਭਾਏ ਬਰਕਤ ਨਾ ਹੋਵਾਈ,
ਹੇ ਗਿਆਨਵਾਨ ਪੁਰਸ਼ਾ ਗੁਰੂ ਅਤੇ ਪਰਮੇਸ਼ਰ ਨੂੰ ਛੱਡ ਕੇ ਹੋਰ ਪਾਸੇ ਪ੍ਰੇਮ ਜੇ ਕਰੇਗਾ ਤਾਂ ਬਰਕਤ ਨਹੀਂ ਪੈਣੀ। ਘਾਟਾ ਹੀ ਘਾਟਾ ਹੈ।
ਨਾ ਧਨ ਪੱਲਾ ਪਾਏ,
ਨਾ ਤੈਨੂੰ ਦੁਨਿਆਵੀ ਪਦਾਰਥ ਤੇ ਨਾ ਨਾਮ ਧਨ ਦੀ ਪ੍ਰਾਪਤੀ ਹੋਵੇਗੀ।
ਪਰ ਥੱਕੇ ਸੰਤੋਖ ਨਾ ਆਇਓ,
ਕਹਿੰਦੇ ਵਿਦਿਆ ਬੜੀ ਪੜੀ, ਗ੍ਰੰਥਾਂ ਦੇ ਬੜੇ ਪ੍ਰਮਾਣ ਆਉਂਦੇ ਨੇ, ਪਰ ਸੰਤੋਖ ਨਹੀਂ, ਸਬਰ ਨਹੀਂ।
ਅਨ ਦਿਨ ਜਲਤ ਵਿਹਾਏ,
ਦਿਨੇ ਰਾਤ ਲਾਲਚ ਵਿੱਚ ਸੜਦਾ ਤੇ ਇਹਦੀ ਜ਼ਿੰਦਗੀ ਦੇ ਪਲ ਲੰਘਦੇ ਜਾਂਦੇ ਹਨ।
ਕੂਕ ਪੁਕਾਰ ਨਾ ਚੁਕਾਏ,
ਉੱਚੀ ਰੌਲਾ ਪਾਉਂਦਾ, ਹਾਏ ਮਰ ਗਏ ਪੱਲੇ ਕੱਖ ਨਹੀਂ ਪਿਆ। ਇਹ ਉੱਚੀ ਉੱਚੀ ਰੌਲਾ ਪਾਉਣ ਤੋਂ ਹਟਦਾ ਨਹੀਂ, ਗਰੇਜ ਨਹੀਂ ਕਰਦਾ।
ਨਾ ਸੰਸਾ ਵਿੱਚ ਹੋ ਜਾਏ,
ਸੰਸਾ ਤੋਂ ਭਾਵ ਪੀਦਾ ਮਨ ਡੋਲਦਾ, ਮਨ ਡੋਲਦਾ ਸੰਸੇ ਦਾ ਭਾਵ ਦਾ ਦੁਚਿੱਤਾ ਪੁਣਾ, ਇਹੋ ਸੰਸਾਰ ਵਕਾਰ ਸੰਸੇ ਮੈਂ, ਜਿਹੜਾ ਸੰਸਾਰੇ ਫਜ਼ੂਲ ਸੰਸਿਆਂ 'ਚ ਪਿਆ ਹੈ। ਭਾਈ ਸਾਹਿਬ ਜੀ, ਬੱਚੇ ਛੋਟੇ ਛੋਟੇ ਨੇ, ਕੀ ਬਣੇਗਾ ਬੱਚਿਆਂ ਦਾ? ਉਹ ਭਲਿਆ ਪੁਰਸ਼ਾ ਤੇਰੇ ਛੋਟੇ ਛੋਟੇ ਨੇ, ਅਤੇ ਜਿਨ੍ਹਾਂ ਦੀਆਂ ਜੰਮਦੀਆਂ ਮਾਵਾਂ ਮਰ ਗਈਆਂ ਉਹਨਾਂ ਦੀ ਪਾਲਣਾ ਵੀ ਉਹਨੇ ਕੀਤੀ ਨਾ, ਇਹ ਸਾਨੂੰ ਸੰਸਾ ਹੈ। ਮੇਰਾ ਬਾਪੂ ਕਹਿੰਦਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇਸੀ ਹੀ ਹੇ,
ਨਾਨਕ ਨਾਮ ਵਿਹੋੜਿਆ।
ਉਹ ਮਨੁੱਖ ਮੇਰੇ ਪਾਤਸ਼ਾਹ ਕਹਿੰਦੇ ਜੋ ਨਾਮ ਤੋਂ ਖਾਲੀ ਹਨ, ਜਿਨ੍ਹਾਂ ਕੋਲ ਨਾਮ ਨਹੀਂ, ਜਿਨ੍ਹਾਂ ਨੇ ਨਾਮ ਨੂੰ ਜਪਿਆ ਨਹੀਂ,
ਮੋਹੇ ਕਾਲਾ ਉੱਠ ਜਾਏ।
ਲੋਕਾਂ ਦੀਆਂ ਲਾਹਨਤਾਂ ਲੈ ਕਰਕੇ, ਆਪਣੇ ਮੂੰਹ ਕਾਲਾ ਕਰਾ ਕੇ, ਬੁਰੀਆਂ ਕਰਮਾਂ ਕਰਕੇ, ਭੜੀਆਂ ਭੈੜੀਆਂ ਕਰਤੂਤਾਂ ਕਰਕੇ, ਆਪਣਾ ਮੂੰਹ ਕਾਲਾ ਕਰਕੇ ਸੰਸਾਰ ਤੋਂ ਉੱਠ ਗਏ, ਚਲੇ ਗਏ। ਆਪਾਂ ਯਾਦ ਕਰਦੇ ਹਾਂ ਟੋਡਰ ਮੱਲ ਨੂੰ, ਜਿਹਨੇ ਮੋਹਰਾਂ ਵਿਛਾ ਗੁਰਮੁਖ ਪਿਆਰੋ ਸਾਹਿਬਜ਼ਾਦਿਆਂ ਅਤੇ ਮਾਤਾ ਦਾ ਸਸਕਾਰ ਦਾ ਪ੍ਰਬੰਧ ਕੀਤਾ, ਉਹਨੂੰ ਨਮਸਕਾਰ ਕਰਦੇ ਹਾਂ, ਅਤੇ ਗੰਗੂ ਨੂੰ ਆਪਾਂ ਕੀ ਕਹਿੰਦੇ? ਭਲਾ ਕੀ ਲੈ ਗਿਆ ਨਾਲ? ਮੂੰਹ ਕਾਲਾ ਕਰਾਇਆ ਨਾ, ਲਾਹਨਤਾਂ ਪਾਉਂਦੇ ਹਾਂ। ਟੋਡਰ ਮੱਲ ਨੂੰ ਕਹਿੰਦੇ ਹਾਂ, ਤੇਰਾ ਵਾਹਿਗੁਰੂ ਭਲਾ ਕਰੇ ਤੇਰੇ ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰਿਓ ਟੋਡਰ ਮੱਲਾ, ਅਤੇ ਗੰਗੂ ਨੂੰ ਕਹਿੰਦੇ ਤੈਨੂੰ ਲੱਖ ਲਾਹਨਤ। ਇਸ ਪ੍ਰਕਾਰ ਉਹ ਲੋਕ ਜਿਹੜੇ ਨੇ ਮਾੜੀਆਂ ਕਰਤੂਤਾਂ ਕਰਦੇ ਨੇ, ਕਾਲਾ ਮੂੰਹ ਕਰਕੇ ਸੰਸਾਰ ਤੋਂ ਤੁਰ ਗਏ।
ਪੌੜੀ ਹਰ ਸੱਜਣ ਮੇਲ ਪਿਆਰੇ,
ਹੇ ਵਾਹਿਗੁਰੂ ਮੇਰੇ 'ਤੇ ਕਿਰਪਾ ਕਰ, ਜਿਹੜੇ ਤੇਰੇ ਮਿੱਤਰ ਨੇ ਮੈਨੂੰ ਉਹਨਾਂ ਨਾਲ ਮੇਲ ਕਰਾ, ਉਹਨਾਂ ਨਾਲ ਮੈਨੂੰ ਮਿਲਣਾ ਕਰ, ਜੋੜਨਾ ਕਰ।
ਮੇਲ ਪੰਥ ਦਸਾਈ,
ਮੈਂ ਉਹਨਾਂ ਨੂੰ ਤਾਂ ਮਿਲਣਾ ਚਾਹੁੰਦਾ ਤਾਂ ਕਿ ਉਹ ਤੇਰੇ ਰਸਤੇ ਦੀ ਮੈਨੂੰ ਦੱਸ ਪਾਉਣ। ਪੰਥ ਕਹਿੰਦੇ ਰਸਤਾ, ਦਸਾਈ ਦਾ ਭਾਵ ਦੱਸ ਪਾਉਣਾ, ਜਾਣਕਾਰੀ ਦੇਣੀ।
ਜੋ ਹਰ ਦੱਸੇ ਮਿੱਤ,
ਜਿਹੜਾ ਮੈਨੂੰ ਪਰਮਾਤਮਾ ਦੱਸ ਪਾਵੇਗਾ ਨਾ ਭਾਈ, ਉਹ ਮੇਰਾ ਪਰਮ ਮਿੱਤਰ ਹੈ, ਉਹ ਮੇਰਾ ਪਿਆਰਾ ਪੱਕਾ ਮਿੱਤਰ ਜਾਣਨਾ ਕਰੋ।
ਬਲ ਜਾਏ,
ਉਹਨਾਂ ਗੁਰਮੁਖਾਂ ਤੋਂ ਸਦਕੇ ਜਾਣਾ, ਕੁਰਬਾਨ ਜਾਣਾ, ਜਿਹੜੀ ਵਾਹਿਗੁਰੂ ਦੀ ਗੱਲ ਕਰਦੇ ਹਨ, ਜਿਹੜੇ ਗੁਰੂ ਦੇ ਬਚਨ ਬੋਲਦੇ ਹਨ।
ਗੁਣ ਸਾਂਝੀ ਤਿੰਨ ਸਿਉਂ ਕਰੇ,
ਇਹ ਗੁਰੂ ਕੇ ਸਿੱਖਾ ਉਹਨਾਂ ਗੁਰਮੁਖਾਂ ਨਾਲ ਸਾਂਝ ਪਾ, ਉਹਨਾਂ ਨਾਲ ਪ੍ਰੇਮ ਕਰਨਾ ਕਰ।
ਹਰ ਨਾਮ ਧਿਆਏ,
ਇਹਨਾਂ ਦੇ ਨਾਲ ਜਿਹੜੇ ਪਰਮਾਤਮਾ ਦੇ ਨਾਮ ਨਾਲ ਜੁੜੇ ਹਨ, ਜਿਨ੍ਹਾਂ ਦੀ ਸੁਰਤੀ ਪਰਮਾਤਮਾ ਨਾਲ ਜੁੜੀ ਹੋਈ ਹੈ।
ਹਰ ਸੇਵੀ ਪਿਆਰਾ ਨਿਤ,
ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਰੋਟੀ ਰੋਜ਼ਾਨਾ ਖਾਣਾ, ਪਾਣੀ ਰੋਜ਼ ਪੀਣਾ, ਸਵਾਸ ਤੂੰ ਰੋਜ਼ ਲੈਣਾ, ਅਤੇ ਨਿਤ ਨੇ ਵੀ ਕਹਿੰਦਾ ਜੀ ਕਦੇ ਕਦੇ ਕਰ ਲਈਦਾ, ਇਹ ਕਿਉਂ? ਹਰ ਸੇਵੀ ਪਿਆਰਾ ਨਿਤ, ਜਿਹੜਾ ਪਰਿਪੂਰਨ ਸਾਰੇ ਨਾਲ ਪਿਆਰ ਕਰਨ ਵਾਲਾ ਨਾ, ਉਹਨੂੰ ਨਿਤ ਚੇਤੇ ਕਰਿਆ ਕਰ, ਉਹਦੀ ਰੋਜ਼ਾਨਾ ਸੇਵਾ ਕਰਿਆ ਕਰ, ਉਹਦੀ ਰੋਜ਼ਾਨਾ ਇਬਾਦਤ ਬੰਦਗੀ ਕਰਿਆ ਕਰ।
ਸੇਵਾ ਹਰ ਸੁਖ ਪਾਏ,
ਮੈਨੂੰ ਜੀ ਕੀ ਮਿਲੇਗਾ? ਹਜ਼ੂਰ ਕਹਿੰਦੇ ਗੁਰਮੁਖਾ ਸੁਖੀ ਰਹੇਗਾ। ਆਪਾਂ ਥਾਂ ਥਾਂ 'ਤੇ ਭਟਕਦੇ ਹਾਂ ਗੁਰਮੁਖੋ, ਸਾਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਸਪਸ਼ਟ ਕਹਿ ਦਿੱਤਾ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਤੇਰੇ ਤਨ ਦੇ ਦੁੱਖ, ਤੇਰੇ ਮਨ ਦੇ ਦੁੱਖ ਉਤਰ ਜਾਣਗੇ ਸੱਚੀ ਬਾਣੀ ਨੂੰ ਸੁਣ ਕਰਕੇ।
ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ,
ਮੈਂ ਉਸ ਗੁਰੂ ਤੋਂ ਸਦਕੇ ਜਾਣਾ ਜਿਹਨੇ ਮੈਨੂੰ ਇਹ ਗਿਆਤ ਬਖਸ਼ੀ ਹੈ। ਉਹ ਗੁਰੂ ਕੌਣ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ, ਪਰਤਖ ਗੁਰੂ ਨਸਤਾਰੇ। ਤੋ ਗੁਰਮੁਖ ਹੋਏ ਪਾਵਨ ਉਪਦੇਸ਼ ਸਤਿਗੁਰੂ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ, ਹਜ਼ੂਰ ਰਹਿਮਤਾਂ ਕਰਨ ਕਿ ਗੁਰੂ ਕਾ ਪਾਵਨ ਉਪਦੇਸ਼ ਸਾਡੇ ਹਿਰਦਿਆਂ ਦੇ ਅੰਦਰ ਵਸੇ। ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਕੁਟਾਨ ਕੁਟਾਨ ਧੰਨਵਾਦ, ਅਤੇ ਜਿੰਨੇ ਵੀ ਗੁਰੂ ਦੇ ਪਿਆਰ ਵਾਲੇ ਗੁਰਸਿੱਖ ਨੇ ਸਾਰਿਆਂ ਦਾ ਧੰਨਵਾਦ। ਗੁਰਮੁਖੋ, ਗੁਰੂ ਕੀ ਸੰਗਤ ਵਿੱਚ ਕੋਈ ਛੋਟਾ ਨਹੀਂ ਹੁੰਦਾ, ਸਾਰੇ ਵੱਡੇ ਹੋ। ਇਸ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ, ਅਤੇ ਗੁਰੂ ਪਾਤਸ਼ਾਹ ਸਾਡੇ ਸਾਰਿਆਂ 'ਤੇ ਰਹਿਮਤਾਂ ਕਰਨ, ਸਾਨੂੰ ਨਿਵਾਜਣ। ਇਹ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਭੁੱਲਾਂ ਚੁੱਕਾਂ ਦੀ ਮੁਆਫ਼ੀ, ਕਿਉਂਕਿ ਕਰਤੇ ਦੀ ਕਥਾ ਜਿਹੜੀ ਹੈ ਨਾ, ਕਿਰਤ ਨਹੀਂ ਕਰ ਸਕਦੀ, ਇਹ ਕਰਤਾਰ ਦੀ ਬਾਣੀ। ਕਿੰਨੇ ਵੱਡੇ ਕਥਾਵਾਚਕ ਗਿਆਨੀ ਆ ਜਾਣ, ਇਵੇਂ ਝੂਠਾ ਮਾਣ ਤਾਂ ਕਰਨਗੇ ਵੀ ਮੈਂ ਵਰਤ ਬੜੇ ਕਰਦਾ, ਪਰ ਭੁਲੇਖੇ 'ਚ ਨੇ, ਭੁਲੇਖੇ 'ਚ। ਗੁਰੂ ਕਿਰਪਾ ਕਰੇ ਅਤੇ ਛੱਜੂ ਤਵਤ ਕਰਾ ਲੈਂਦਾ। ਜਿਹੜਾ ਵੱਡਾ ਵਿਦਵਾਨ ਵਿਚਾਰਾ ਲਾਲ ਚੰਦ ਸੀ, ਉਹਨੂੰ ਪੜ੍ਹਨਾ ਨਹੀਂ ਆਉਂਦਾ। ਇਸ ਕਰਕੇ ਬੇਨਤੀ ਅੱਠਵੇਂ ਪਾਤਸ਼ਾਹ ਮਹਾਰਾਜ, ਜਿਵੇਂ ਛੱਜੂ ਦੇ ਸਿਰ 'ਤੇ ਹੱਥ ਰੱਖਿਆ, ਸਾਡੇ 'ਤੇ ਵੀ ਕਿਰਪਾ ਕਰੀ, ਸਾਡੇ 'ਤੇ ਵੀ ਰਹਿਮਤ ਕਰੀ। ਤਾਂ ਹੀ ਉਹ ਤਾਂ ਅਸੀਂ ਪੜ੍ਹਦੇ ਹਾਂ, ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਵੇਖਣ ਵਾਲੀ ਦੁੱਖ ਕੱਟੇ ਜਾਂਦੇ ਨੇ। ਪਾਤਸ਼ਾਹ ਸਾਡੇ 'ਤੇ ਰਹਿਮਤਾਂ ਕਰ, ਸਾਨੂੰ ਸਦੀਵੀ ਤੌਰ 'ਤੇ ਬਖਸ਼, ਇੱਥੇ ਅਤੇ ਉੱਥੇ ਆਪਣੇ ਚਰਨਾਂ ਨਾਲ ਜੋੜੀ ਰੱਖੀ, ਇਹ ਤੁਹਾਡੇ ਚਰਨਾਂ 'ਚ ਬੇਨਤੀ ਮਹਾਰਾਜ ਕਿਰਪਾ ਕਰੀ। ਹਾਂਜੀ,
ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ, ਬਲਿਹਾਰੀ ਸਤਿਗੁਰ ਤਿਸ
ਜਿਨ ਸੋਜੀ ਪਾਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਠੂਠਾ।